ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ। ਨਾਨਕ ਨਾਵੋਂ ਕੁੱਥਿਆ, ਹਲਤ ਪਲਤ ਸਭ ਜਾਏ। ਜਪ ਤਪ ਸੰਜਮ ਸਭ ਹਿਰ ਲਵਾ, ਮੁੱਠੀ ਦੂਜਾ ਪਾਏ। ਨਾਨਕ ਨਾਮ ਕੁੱਥਿਆ, ਹਲਤ ਪਲਤ ਸਭ ਜਾਏ। ਜਪ ਤਪ ਸੰਜਮ ਸਭ ਹਿਰ ਲਿਆ, ਮੁੱਠੀ ਦੂਜਾ ਪਾਏ। ਜਮਦਾਰ ਬੱਦੇ ਮਾਰੀਆ ਹੈ, ਬਹੁਤੀ ਮਿਲਾ ਸਜਾਏ। ਮਹੱਲਾ ਤੀਜਾ, ਸੰਤਾਂ ਨਾਲ ਵੈਰ ਕਮਾਉਂਦੇ, ਦੁਸ਼ਟਾਂ ਨਾਲ ਮੋਹ ਪਿਆਰ। ਅੱਗੇ ਪਿੱਛੇ ਸੁਖ ਨਹੀਂ, ਮਰ ਜੰਮਹਿ ਵਾਰੋ ਵਾਰ। ਤ੍ਰਿਸ਼ਨਾ ਕਦੇ ਨਾ ਬੁੱਝਈ, ਦੁਬਦਾ ਹੋਏ ਖੁਆਰ। ਮੋਹ ਕਾਲੇ ਤਿੰਨਾ ਨਿੰਦਕਾਂ, ਚਿਤ ਸੱਚਾ ਦਰਬਾਰ। ਨਾਨਕ ਨਾਮ ਵਿਹੂਣਿਆ, ਨਾ ਉਰਵਾਰ ਨਾ ਪਾਰ। ਪੌੜੀ ਜੋ ਹਰ ਨਾਮ ਧਿਆਏ ਦੇ, ਸੇ ਹਰ ਹਰ ਨਾਮ ਰਤੇ ਮਨ ਮਾਹੀ। ਜਿੰਨਾ ਮਨ ਚਿੱਤ ਇੱਕ ਅਰਾਧਿਆ, ਤਿੰਨਾ ਇੱਕ ਸਬਿਨ ਦੂਜਾ ਕੋ ਨਾਹੀ। ਸੇਈ ਪੁਰਖ ਹਰ ਸੇਵ ਦੇ, ਜਿਨ ਧੁਰ ਮਸਤਕ ਲੇਖ ਲਿਖਾਹੀ। ਹਰ ਕੇ ਗੁਣ ਨਿਤ ਗਾਮ ਦੇ, ਹਰ ਗੁਣ ਗਾਏ ਗੁਣੀ ਸਮਝਾਹੀ। ਵਡਿਆਈ ਵੱਡੀ ਗੁਰਮੁਖਾਂ, ਗੁਰ ਪੂਰਾ ਹਰ ਨਾਮ ਸਮਾਹੀ। ਹਰ ਕੇ ਗੁਣ ਨਿਤ ਗਾਮ ਦੇ, ਹਰ ਗੁਣ ਗਾਏ ਗੁਣੀ ਸਮਝਾਹੀ। ਵਡਿਆਈ ਵੱਡੀ ਗੁਰਮੁਖਾਂ, ਗੁਰ ਪੂਰਾ ਹਰ ਨਾਮ ਸਮਾਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਸਤਨਾਮ, ਸ੍ਰੀ ਵਾਹਿਗੁਰੂ ਪਾਵ ਸੁਹਾਵੇ, ਜਾਂ ਤੋ ਧਿਰ ਜੁਲਦੇ, ਸੀਸ ਸੁਹਾਵਾ ਚਰਨੀ, मुख सहावा जानतो जस गावे जियो पयात शरणी तुमरी शरण तुम्हारी आसा तुम्हें सज्जन सहेले राखो राखन हार दयाला नानक करके गोले शहनशाहे हर दो आलम साहिबे कमाल तन तन साहेब श्री गुरु ग्रंथ साहिब पातशाह जी दे पावन पवित्र हजूरी अंदर जुड़ बैठे सत्संगियो करो रसना पवित्र आओ गज के फतेह बुलाओ जी
वाहिगुरु जी का खालसा वाहिगुरु जी की फतेह।
गुरु सवारियो आप वडभागे हो जो सतगुरु जी दी पावन पवित्र दरगाह अंदर बैठ के अमृत वेले तो रब्बी बाणी अलाही बाणी दा कीर्तन आप जी सरवण कर रहे सी। सचखंड श्री हरिमंदर साहब तो जो अज मुबारक हुक्मनामे दी बख्शिश होई है उस हुक्मनामे दी विचार तुश बुद्धि अनुसार गुरुद्वारा दीवान हाल मंजी साहिब विखे रल मिल के करन दा सुभाग बख्शिश होया है। आप जी ने भाई साहब जी की रसना तो हुणे ही ये मुबारक हुक्मनामा सरवण कीता है। अज दा ये मुबारक हुक्मनामा सोरठ की वार विचों साहिब श्री गुरु अमरदास पातशाह जी बख्शिश करदे ने दो श्लोक और एक पौड़ी है। धन गुरु ग्रंथ साहिब महाराज जी दे अंग 648 ते सबाए मान है। गुरु सवारियो इस मुबारक हुक्मनामे अंदर धन गुरु अमरदास पातशाह जी बख्शिश पै करते ने 648 और 49 ते मेरे साहब बख्शिश करते ने कि हे भाई जेड़ा भी मनुख नाम दे नालों टुट गया उस मनुख दा लोक ते परलोक दोवे जांदे रहिंदे ने क्योंकि मनुख इस संसार विच इस करके आया कि नाम जपदिया होया उस नामी नल किते सांझ पै जाए। नाम जपदिया जपदिया नामी दे नाल मेल हो जाए पर टुटिया किवें। असल विच इस नू माया ने नाम नालों तोड़ दिता ते अपना प्रभाव पाया माया ने मनुख नू नाम नालों तोड़ दिता गया। जदों अजे जन्म नहीं सी होया उदों इस दी एक रस लिव जुड़ी सी मालक नाल ਪਰ ਜਨਮ ਹੁੰਦਿਆਂ ਸਾਰੀ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਇਸ ਮਾਇਆ ਨੇ ਆਪਣਾ ਪ੍ਰਭਾਵ ਪਾਇਆ, ਆਪਣਾ ਅਸਰ ਵਿਖਾਇਆ ਤੇ ਮਨੁੱਖ ਨੂੰ ਮਾਲਕ ਨਾਲੋਂ ਤੋੜ ਦਿੱਤਾ। ਔਰ ਮਨੁੱਖ ਦੀ ਹਾਲਤ ਇਹ ਹੋ ਗਈ ਕਿ ਇਸ ਨੂੰ ਬਾਕੀ ਚੀਜ਼ਾਂ ਤੇ ਪਿਆਰੀਆਂ ਲੱਗਣ ਲੱਗ ਪਈਆਂ, ਪਰ ਨਾਮ ਨਾਲੋਂ ਐਸਾ ਟੁੱਟਿਆ ਕਿ ਨਾਮ ਵਾਸਤੇ ਇਹਦੇ ਕੋਲ ਸਮਾਂ ਹੀ ਕੋਈ ਨਾ ਰਿਹਾ। ਅੱਜ ਅਸੀਂ ਵੇਖਦੇ ਹਾਂ ਕਿ ਮਨੁੱਖ ਬਾਕੀ ਧੰਦਿਆਂ ਵਾਸਤੇ ਤੇ ਸਮਾਂ ਕੱਢ ਲੈਂਦਾ, ਪਰ ਨਹੀਂ ਸਮਾਂ ਮਨੁੱਖ ਦੇ ਕੋਲ ਤੇ ਕੇਵਲ ਨਾਮ ਵਾਸਤੇ ਸਮਾਂ ਕੋਈ ਨਹੀਂ। ਜੋ ਇਸ ਦਾ ਮੇਨ ਮਕਸਦ ਸੀ ਉਹਦੇ ਵਾਸਤੇ ਇਹਦੇ ਕੋਲ ਸਮਾਂ ਹੀ ਨਾ ਰਿਹਾ। ਔਰ ਇਹ ਹੀ ਇਸ ਦੇ ਦੁੱਖਾਂ ਦਾ ਕਾਰਨ ਹੈ। ਮਾਇਆ ਦੀ ਦੌੜ ਵਿੱਚ ਤੇ ਇਹ ਬਹੁਤ ਅੱਗੇ ਨਿਕਲਿਆ, ਪਰ ਮਾਲਕ ਵਾਲੇ ਪਾਸਿਓਂ ਇਹ ਪਛੜ ਗਿਆ। ਔਰ ਮੇਰੇ ਸਾਹਿਬ ਜੀ ਕਹਿੰਦੇ ਨੇ ਕਿ ਇਸ ਮਨੁੱਖ ਦੀ ਹਾਲਤ ਪਾਗਲਾਂ ਵਾਲੀ ਹੋ ਗਈ। ਮਨੁੱਖ ਆਪਣਾ ਦਿਮਾਗੀ ਸੰਤੁਲਨ ਵੀ ਗਵਾ ਬੈਠਾ ਇਸ ਮਾਇਆ ਦੇ ਪਿੱਛੇ ਦੌੜਦਿਆਂ। ਸਾਹਿਬ ਕਹਿੰਦੇ ਨੇ ਬਿਨ ਨਾਵੇਂ ਜੱਗ ਕਮਲਾ ਫਿਰੈ ਗੁਰਮੁਖ ਨਦਰੀ ਆਇਆ। ਨਾਮ ਤੋਂ ਬਿਨਾ, ਨਾਮ ਤੋਂ ਵਿਹੂਣਾ ਬੰਦਾ ਪਾਗਲਾਂ ਦੀ ਤਰ੍ਹਾਂ ਜੀਵਨ ਜਿਉਂਦਾ। ਹਰ ਬਿਸਰਤ ਸਦਾ ਖੁਆਰੀ ਤਾਂ ਕੋ ਧੋਖਾ ਕਹਾਂ ਵਿਆਪੈ ਜਾਂ ਕੋ ਓਟ ਤੁਹਾਰੀ। ਬਿਨ ਸਿਮਰਨ ਜੋ ਜੀਵਨ ਬਲਣਾ ਸਰਪ ਜੈਸੇ ਅਰਜਾਰੀ। ਨਵ ਖੰਡਨ ਕੋ ਰਾਜ ਕਮਾਵੈ ਅੰਤ ਚਲੈ ਗੋ ਹਾਰੀ। ਕਹਿੰਦੇ ਨੇ ਨੌ ਖੰਡ ਪ੍ਰਿਥਵੀ ਦਾ ਰਾਜ ਵੀ ਕੋਲ ਹੋਵੇ ਨਾ, ਪਰ ਜਿਹੜਾ ਨਾਮ ਨਾਲ ਟੁੱਟ ਗਿਆ ਸੱਚ ਜਾਣਿਓ, ਉਹ ਬੰਦਾ ਜੀਵਨ ਦੀ ਬਾਜੀ ਹਾਰ ਕੇ ਜਾਏਗਾ, ਜਿੱਤ ਕੇ ਨਹੀਂ ਜਾਂਦਾ। ਪਰ ਦੂਜੇ ਪਾਸੇ ਮੇਰੇ ਸਾਹਿਬ ਜੀ ਕਹਿੰਦੇ ਨੇ ਕਿ ਸਮੁੰਦ ਸਾਹ ਸੁਲਤਾਨ ਜਿੰਨਾ ਮਰਜ਼ੀ ਵੱਡਾ ਰਾਜਾ ਹੋਵੇ। ਅਸੀਂ ਪੜ੍ਹਦੇ ਹਾਂ ਕਿ ਤਿੰਨ ਹਿੱਸੇ ਪਾਣੀ ਹੈ ਤੇ ਇੱਕ ਹਿੱਸਾ ਧਰਤੀ ਹੈ, ਏਡਾ ਵੱਡਾ ਸਮੁੰਦਰ ਹੈ। ਸਾਹਿਬ ਜੀ ਕਹਿੰਦੇ ਨੇ ਸਮੁੰਦ ਸਾਹ ਸੁਲਤਾਨ ਏਡਾ ਵੱਡਾ ਰਾਜਾ ਹੋਵੇ ਕਿ ਉਹਦੇ ਕੋਲ ਰਾਜ ਭਾਗ ਸਮੁੰਦਰ ਜਿਹੜਾ। ਗਿਰਹਾ ਸੇਤੀ ਮਾਲ ਧਨ, ਤੇ ਧਨ ਉਹਦੇ ਕੋਲ ਕਿੰਨਾ ਕੁ ਹੋਵੇ, ਹੀਰੇ ਜਵਾਹਰਾਤ ਕਿੰਨੇ ਕੁ ਨੇ। ਗਿਰਹਾ ਸੇਤੀ, ਗਿਰਹਾ ਕਹਿੰਦੇ ਨੇ ਪਹਾੜ ਨੂੰ। ਕਹਿੰਦੇ ਨੇ ਜਿੰਨਾ ਧਰਤੀ ਤੇ ਜਿੰਨੇ ਪਹਾੜ ਨੇ ਨਾ, ਇੰਨਾ ਧਨ ਦੌਲਤ ਉਸ ਮਨੁੱਖ ਦੇ ਕੋਲ ਹੋਵੇ। ਗਿਰਹਾ ਸੇਤੀ ਮਾਲ ਧਨ, ਪਰ ਮੇਰੇ ਸਾਹਿਬ ਜੀ ਕਹਿੰਦੇ ਨੇ ਕੀੜੀ ਤੁਲ ਨਾ ਹੋਵਣੀ। ਸਭ ਤੋਂ ਛੋਟਾ ਜੀਵ ਅਸੀਂ ਮੰਨ ਲਿਆ ਕੀੜੀ ਨੂੰ। ਉਂਝ ਤਾਂ ਜੇ ਕਿਤੇ ਵੇਖੀਏ ਤੇ ਬਹੁਤ ਹੋਰ ਵੀ ਛੋਟੇ ਜੀਵ ਨੇ, ਪਰ ਇੱਕ ਮੰਨ ਲਿਆ ਗਿਆ ਵੱਡਾ ਹਾਥੀ ਤੇ ਛੋਟਾ ਕੀੜੀ। ਕਹਿਣ ਲੱਗੇ ਉਸ ਕੀੜੀ ਦੇ ਬਰਾਬਰ ਵੀ ਨਹੀਂ ਏਡਾ ਵੱਡਾ ਰਾਜਾ। ਕੀੜੀ ਤੁਲ ਨਾ ਹੋਵਣੀ ਜੇ ਤਿਸ ਮਨੋ ਨਾ ਵਿਸਰੇ। ਜਿਸ ਜੀਵ ਨੂੰ, ਇਹ ਛੋਟੇ ਤੋਂ ਛੋਟੇ ਜੀਵ ਨੂੰ ਜਿਹਦੇ ਹਿਰਦੇ ਵਿੱਚ ਪਰਮਾਤਮਾ ਵਸ ਗਿਆ ਨਾ, ਕਹਿੰਦੇ ਨੇ ਉਹਦੇ ਬਰਾਬਰ ਵੀ, ਕੀੜੀ ਦੇ ਬਰਾਬਰ ਵੀ ਏਡਾ ਵੱਡਾ ਰਾਜਾ ਨਹੀਂ ਹੋ ਸਕਦਾ। ਨਾਮ ਦੀ ਇੰਨੀ ਮਹਿਮਾ ਹੈ। ਰੱਬ ਦੇ ਪਿਆਰੇ ਉਹ ਕਹਿੰਦੇ ਨੇ ਤੇਰਾ ਮਨੋਰਥ ਹੈ ਕੇਵਲ ਨਾਮ, ਐਸਾ ਨਹੀਂ ਕਿ ਤੂੰ ਬਾਕੀ ਕਾਰੋਬਾਰ ਨਹੀਂ ਕਰਨੇ, ਸਾਰੇ ਕਰੀ, ਪਰ ਕਰਦਿਆਂ ਹੋਇਆਂ ਵੀ ਉਸ ਨੂੰ ਚੇਤੇ ਰੱਖੀ, ਨਾਮ ਨਾ ਕਿਤੇ ਭੁਲਾ ਦੇਈਂ। ਇੱਕ ਸਵਾਲ ਕੀਤਾ ਸੀ ਭਗਤ ਤਰਲੋਚਨ ਜੀ ਨੇ ਭਗਤ ਨਾਮਦੇਵ ਤੇ। ਕਹਿਣ ਲੱਗੇ ਨਾਮਦੇਵ, ਕਿਉਂਕਿ ਆਪਸ ਵਿੱਚ ਇਹਨਾਂ ਦੀ ਮਿੱਤਰਤਾ ਵੀ ਹੈ, ਸਮਕਾਲੀ ਨੇ। ਕਹਿਣ ਲੱਗੇ ਨਾਮਦੇਵ, ਮੈਂ ਤੇ ਤੇਰੇ ਬਾਰੇ ਸੁਣਿਆ ਸੀ ਕਿ ਤੂੰ ਬੜਾ ਪ੍ਰਭੂ ਦਾ ਪਿਆਰਾ ਭਗਤ ਹੈ, ਪਰ ਜਦੋਂ ਮੈਂ ਤੇਰੇ ਜੀਵਨ ਵੱਲ ਵੇਖਦਾ ਤੇਰੇ ਕੋਲ ਤੇ ਸਮਾਂ ਹੀ ਕੋਈ ਨਹੀਂ ਨਾਮ ਜਪਣ ਦਾ। ਤੂੰ ਤੇ ਹਰ ਵੇਲੇ ਧੰਦਾ ਹੀ ਕਰਦਾ ਰਹਿੰਦਾ, ਹਰ ਵੇਲੇ ਅੰਮ੍ਰਿਤ ਹੀ ਰੰਗਦਾ ਰਹਿੰਦਾ, ਆਪਣੇ ਮਨ ਨੂੰ ਕਦੋਂ ਰੰਗੇਗਾ ਨਾਮ ਵਿੱਚ? ਭਗਤ ਨਾਮਦੇਵ ਤੇ ਸਵਾਲ ਕੀਤਾ ਭਗਤ ਤਰਲੋਚਨ ਜੀ ਨੇ, ਤੇ ਕਹਿੰਦੇ ਨੇ ਨਾਮਾ ਮਾਇਆ ਮੋਇਆ। ਕਹਿੰਦੇ ਨੇ ਤੂੰ ਤੇ ਮਾਇਆ ਵਿੱਚ ਮੋਇਆ ਗਿਆ। ਕਹੇ ਤਲੋਚਨ ਮੀਤ ਕਾਏ ਛਿਪੋ ਛਾਏ ਲੈ ਰਾਮ ਨ ਲਾਵੋ ਚੀਤ। ਕਹਿੰਦੇ ਨੇ ਰਾਮ ਦੇ ਨਾਮ ਵਿੱਚ ਚਿੱਤ ਕਿਉਂ ਨਹੀਂ ਜੋੜਦਾ? ਤੂੰ ਤੇ ਹਰ ਵੇਲੇ ਧੰਦਾ ਹੀ ਕਰਦਾ ਰਹਿੰਦਾ, ਧਰਮ ਕਦੋਂ ਕਮਾਏਗਾ? ਤੇ ਜੋ ਜੁਗਤੀ ਭਗਤ ਨਾਮਦੇਵ ਜੀ ਨੇ ਦੱਸੀ ਹੈ ਨਾ, ਸੱਚ ਜਾਣਿਓ ਹਰੇਕ ਮਨੁੱਖ ਅਗਰ ਕਿਤੇ ਉਸ ਜੁਗਤੀ ਨੂੰ ਅਸੀਂ ਪੱਲੇ ਬੰਨ ਲਈਏ ਤੇ ਸਾਡਾ ਲੋਕ ਵੀ ਸਵਰ ਜਾਏਗਾ ਤੇ ਪ੍ਰਲੋਕ ਵੀ ਸਵਰ ਜਾਏਗਾ। ਉਹ ਜੁਗਤੀ ਕਿਹੜੀ ਹੈ? ਭਗਤ ਨਾਮਦੇਵ ਜੀ ਕਹਿੰਦੇ ਨੇ ਨਾਮਾ ਕਹੇ ਤਲੋਚਨਾ ਮੁਖ ਤੇ ਰਾਮ ਸੰਭਾਲ ਹੱਥ ਪਾਵ ਕਰ ਕਾਮ ਸਭ ਚੀਤ ਨਿਰੰਜਨ ਨਾਲ। ਕਹਿੰਦੇ ਨੇ ਮਿੱਤਰਾ, ਹੱਥਾਂ ਪੈਰਾਂ ਦੇ ਨਾਲ ਸੰਸਾਰੀ ਕਾਰ ਕਰੀ ਦੀਏ ਇਹ ਵੀ ਜ਼ਰੂਰੀ ਹੈ, ਧਰਮ ਵੀ ਕਮਾਉਣਾ ਤੇ ਧੰਦਾ ਵੀ ਕਰਨਾ, ਇਹ ਦੋਵੇਂ ਚੀਜ਼ਾਂ ਚਾਹੀਦੀਆਂ ਨੇ। ਹੱਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਕਹਿਣ ਲੱਗੇ ਹੱਥਾਂ ਪੈਰਾਂ ਦੇ ਨਾਲ ਸੰਸਾਰੀ ਕਾਰ ਕਰੀ ਦੀਏ, ਪਰ ਆਪਣਾ ਜਿਹੜਾ ਚਿੱਤ ਹੈ ਨਾ ਉਸ ਮਾਲਕ ਦੇ ਨਾਲ ਜੋੜ ਕੇ ਰੱਖੀਦਾ। ਹੱਥ ਕਾਰ ਵੱਲ ਹੋਵੇ ਤੇ ਚਿੱਤ ਯਾਰ ਵੱਲ ਹੋਵੇ, ਦੋਵੇਂ ਕੰਮ ਜ਼ਰੂਰੀ ਨੇ, ਦੋਵੇਂ ਚੀਜ਼ਾਂ ਚਾਹੀਦੀਆਂ ਨੇ। ਔਰ ਇਹ ਦੋਵੇਂ ਚੀਜ਼ਾਂ ਗੁਰੂ ਨਾਨਕ ਦੇ ਘਰ ਵਿੱਚੋਂ ਮਿਲਦੀਆਂ ਨੇ। ਆਮ ਤੌਰ 'ਤੇ ਇੱਕ ਵਿਚਾਰਧਾਰਾ ਸੀ, ਜਿਹੜਾ ਸੰਸਾਰੀ ਉਹ ਕਰਤਾਰੀ ਨਹੀਂ ਹੋ ਸਕਦਾ, ਜਿਹੜਾ ਕਰਤਾਰੀ ਉਹ ਸੰਸਾਰੀ ਨਹੀਂ ਹੋ ਸਕਦਾ। ਪਰ ਗੁਰੂ ਨਾਨਕ ਦੇ ਘਰ ਵਿੱਚ ਸੰਸਾਰੀ ਕਰਤਾਰੀ ਹੈ, ਕਰਤਾਰੀ ਸੰਸਾਰੀ ਵੀ ਹੈ। ਇਹੀ ਕਾਰਨ ਹੈ ਕਿ ਗੁਰੂ ਸਾਹਿਬ ਨੇ ਗ੍ਰਸਤ ਮਾਰਗ 'ਤੇ ਚੱਲਦਿਆਂ ਹੋਇਆਂ ਸਾਨੂੰ ਪ੍ਰੇਰਣਾ ਦਿੱਤੀ ਕਿ ਗ੍ਰਸਤ ਵਿੱਚ ਰਹਿਣਾ ਪਰ ਚਿੱਤ ਯਾਰ ਨਾਲ ਜੋੜ ਕੇ ਰੱਖਣਾ, ਚਿੱਤ ਉਸ ਮਾਲਕ ਦੇ ਨਾਲ ਜੋੜ ਕੇ ਰੱਖਣਾ। ਕਦੇ ਸਵਾਲ ਕੀਤਾ ਸੀ ਗੁਰੂ ਅਮਰਦਾਸ ਪਾਤਸ਼ਾਹ ਜੀ ਤੇ, ਜਿਸ ਪੰਡਿਤ ਨੇ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਚਰਨ ਵੇਖੇ ਤੇ ਪਦਮ ਵੇਖ ਕੇ ਗੱਲ ਕਹਿ ਦਿੱਤੀ, ਕਹਿਣ ਲੱਗੇ ਕਿ ਤੁਸੀਂ ਜਾਂ ਤੇ ਚੱਕਰਵਰਤੀ ਰਾਜੇ ਹੋਵੋਗੇ ਜਾਂ ਚਵਰ ਛਤਰ ਤਖਤ ਦੇ ਮਾਲਕ ਬਣੋਗੇ, ਪਰ ਇੱਕ ਗੱਲ ਚੇਤੇ ਰੱਖਿਓ, ਜਦੋਂ ਇਹ ਤੁਹਾਡੇ ਤੇ ਬਖਸ਼ਿਸ਼ ਹੋ ਗਈ ਕਿਤੇ ਮੈਨੂੰ ਨਾ ਭੁਲਾ ਦਿਆ ਜੇ। ਜੇ ਇਹ ਬਖਸ਼ਿਸ਼ ਹੋ ਗਈ ਤੇ ਜੋ ਮੰਗਾਂ ਉਹ ਦਿਓਗੇ? ਗੁਰੂ ਅਮਰਦਾਸ ਪਾਤਸ਼ਾਹ ਨੇ ਕਿਹਾ ਕੋਈ ਗੱਲ ਨਹੀਂ, ਤੁਸੀਂ ਜੋ ਵੀ ਮੰਗੋਗੇ ਦਿਆਂਗੇ। ਤੇ ਗੁਰੂ ਸਵਾਰਿਓ, ਜਦੋਂ ਇਹ ਮਹਾਨ ਬਖਸ਼ਿਸ਼ ਹੋ ਗਈ ਗੁਰਤਾ ਗੱਦੀ ਦੀ, ਤੇ ਉਹੀ ਪੰਡਿਤ ਜੀ ਫਿਰ ਚੱਲ ਕੇ ਆਏ ਤੇ ਆ ਕੇ ਨਮਸਕਾਰ ਕੀਤੀ ਤੇ ਕਹਿਣ ਲੱਗੇ ਪਾਤਸ਼ਾਹ ਮੈਨੂੰ ਪਹਿਚਾਣਿਆ ਕਿ ਨਹੀਂ? ਗੁਰੂ ਅਮਰਦਾਸ ਕਹਿਣ ਲੱਗੇ ਪੰਡਿਤ ਜੀ ਪਹਿਚਾਣ ਲਿਆ, ਕਹਿਣ ਲੱਗੇ ਫਿਰ ਜਿਹੜਾ ਬਚਨ ਕੀਤਾ ਸੀ ਉਹ ਵੀ ਯਾਦ ਹੋਵੇਗਾ। ਸਾਹਿਬ ਨੇ ਕਿਹਾ ਹਾਂ ਪੰਡਿਤ ਜੀ, ਉਹ ਬਚਨ ਵੀ ਚੇਤੇ ਹੈ। ਤੁਸੀਂ ਇਹੀ ਕਿਹਾ ਨਹੀਂ ਸੀ ਨਾ ਕਿ ਜੋ ਮੰਗਾਂਗੇ ਦਿਓਗੇ? ਕਹਿਣ ਲੱਗੇ ਜੋ ਵੀ ਮੰਗੋਗੇ ਮਿਲੇਗਾ, ਇਹ ਗੁਰੂ ਨਾਨਕ ਦਾ ਘਰ ਹੈ, ਜੋ ਮੰਗੋਗੇ ਮਿਲੇਗਾ। ਹੁਣ ਪੰਡਿਤ ਜੀ ਸੋਚ ਵਿੱਚ ਪੈ ਗਏ ਕਿ ਕੀ ਮੰਗਾਂ, ਧਨ ਮੰਗ ਲਵਾਂ? ਪਰ ਫਿਰ ਸੋਚਿਆ ਕਿ ਜੇ ਕੇਵਲ ਧਨ ਕੋਲ ਹੋਇਆ ਨਾ ਤੇ ਕੇਵਲ ਧਨ ਦੇ ਨਾਲ ਵੀ ਗੱਲ ਨਹੀਂ ਬਣਦੀ, ਸਾਨੂੰ ਕੁਝ ਸਮੇਂ ਦਾ ਸੁੱਖ ਤੇ ਭਾਸਦਾ ਧਨ ਤੋਂ, ਪਰ ਸੱਚ ਜਾਣਿਓ ਅਸਲ ਵਿੱਚ ਜਿੰਨਾ ਜ਼ਿਆਦਾ ਧਨਵਾਨ ਹੈ ਨਾ ਓਨਾ ਹੀ ਜ਼ਿਆਦਾ ਤੁਹਾਨੂੰ ਦੁਖੀ ਵੀ ਨਜ਼ਰ ਆਏਗਾ। ਬੜੇ ਬੜੇ ਧਨਵਾਨ ਔਰ ਨੀਂਦ ਦੀਆਂ ਗੋਲੀਆਂ ਖਾ ਕੇ ਸੌਂਦੇ ਨੇ, ਨੀਂਦ ਨਹੀਂ ਆਉਂਦੀ, ਇੰਨੇ ਦੁਖੀ ਨੇ। ਜਿਸ ਗ੍ਰਹਿ ਬਹੁਤ ਤਿਸੇ ਗ੍ਰਹਿ ਚਿੰਤਾ, ਜਿਹਦੇ ਕੋਲ ਜ਼ਿਆਦਾ ਹੈ ਨਾ ਉਹ ਓਨਾ ਹੀ ਜ਼ਿਆਦਾ ਦੁਖੀ ਹੈ। ਸੋਚਦੇ ਵੀ ਫਿਰ ਨਾਮ ਮੰਗ ਲਵਾਂ, ਪਰ ਜੇ ਕੇਵਲ ਨਾਮ ਹੋਇਆ ਧਨ ਨਾ ਹੋਇਆ ਤੇ ਫਿਰ ਵੀ ਗੱਲ ਨਹੀਂ ਬਣਨੀ। ਹੁਣ ਇੱਕ ਗੱਲ ਚੇਤੇ ਰੱਖਿਓ ਕਿ ਸਿੱਖ ਦੇ ਕੋਲ ਧਨ ਨਹੀਂ ਚਾਹੀਦਾ, ਸਿੱਖ ਕੋਲ ਮਾਇਆ ਨਹੀਂ ਚਾਹੀਦੀ, ਐਸਾ ਨਹੀਂ। ਮਾਇਆ ਚਾਹੀਦੀ ਏ, ਦੌਲਤ ਗੁਜਰਾਨ ਹੈ, ਮਾਇਆ ਚਾਹੀਦੀ ਏ, ਪਰ ਮਾਇਆ ਦੀ ਮਮਤਾ ਨਹੀਂ ਹੋਣੀ ਚਾਹੀਦੀ। ਮਾਇਆ ਦੀ ਮਮਤਾ ਨਾ ਹੋਵੇ, ਕੋਲ ਨਾਮ ਵੀ ਹੋਵੇ। ਤੇ ਸਵਾਲ ਕਰਦੇ ਨੇ ਪੰਡਿਤ ਜੀ ਸੋਚ ਕੇ, ਨਾਮ ਦੇਵੇ ਤਨ ਦੇ ਨ ਜਨ ਕੋ, ਤਨ ਬਿਹੋਣ ਜਨ ਜਗ ਨਾ ਸਹਾਏ। ਕਹਿਣ ਲੱਗੇ ਜੇ ਕੇਵਲ ਨਾਮ ਦੇ ਦੇਵੇ ਤੇ ਧਨ ਕੋਲ ਨਾ ਹੋਇਆ ਤੇ ਧਨ ਤੋਂ ਹੀਣਾ ਬੰਦਾ ਜਗਤ ਵਿੱਚ ਸਤਿਕਾਰ ਨਹੀਂ ਪਾਉਂਦਾ। ਧਨ ਕੋਲ ਦਾ ਨਾ ਹੋਵੇ ਤੇ ਮੇਰੇ ਸਾਹਿਬ ਨੇ ਬਾਣੀ ਵਿੱਚ ਕਿਹਾ, ਨਿਰਧਨ ਆਦਰ ਕੋਏ ਨਾ ਦੇ, ਲੱਖ ਯਤਨ ਕਰੇ ਉਹ ਚਿੱਤ ਨਾ ਧਰੇ। ਜੋ ਨਿਰਧਨ ਸਰਦਨ ਕੇ ਜਾਏ, ਆਗੇ ਬੈਠਾ ਪੀਠ ਫਰਾਏ। ਜੋ ਸਰਦਨ ਨਿਰਧਨ ਕਹਿ ਜਾਏ, ਦੀਆ ਆਦਰ ਲੀਆ ਬੁਲਾਏ। ਕਹਿੰਦੇ ਨੇ ਨਿਰਧਨ ਬੰਦੇ ਨੂੰ ਕੋਈ ਸਤਿਕਾਰ ਨਹੀਂ ਜੇ ਦਿੰਦਾ, ਜਿਹਦੇ ਕੋਲ ਚਾਰ ਕੌਡੀਆਂ ਹੋਣ ਨਾ, ਉਸ ਬੰਦੇ ਨੂੰ ਭਾਵੇਂ ਗੱਲ ਕਰਨ ਦਾ ਪਤਾ ਨਾ ਹੋਵੇ। ਇੱਕ ਸੇਵਾ ਪੰਥੀ ਮਹਾਂਪੁਰਸ਼ ਹੋਏ ਨੇ, ਉਹਨਾਂ ਨੇ ਬੜਾ ਸੋਹਣਾ ਦੋਹਰਾ ਆਖਿਆ। ਉਹ ਕਹਿੰਦੇ ਨੇ ਕਿ ਜਿਹੜਾ ਬੰਦਾ ਧਨਵਾਨ ਹੈ ਨਾ, ਗਰੀਬ ਜੋ ਸਾਚੀ ਕਹੇ, ਇੱਕ ਦਿਹਾੜੀ ਕਰਨ ਵਾਲਾ ਬੰਦਾ ਹੋਵੇ, ਪੈਸਾ ਉਹਦੇ ਕੋਲ ਕੋਈ ਨਹੀਂ, ਪਰ ਗੱਲ ਉਹ ਜਿੰਨੀ ਮਰਜ਼ੀ ਸੱਚੀ ਕਹਿ ਰਿਹਾ ਹੋਵੇ, ਉਹਨੂੰ ਮੰਨਣ ਵਾਸਤੇ ਕੋਈ ਤਿਆਰ ਨਾ ਹੋਵੇਗਾ। ਗਰੀਬ ਜੋ ਸਾਚੀ ਕਹੇ ਤਾਹੇ ਨਾ ਮਾਨੇ ਕੋਈ, ਅਮੀਰ ਜੋ ਝੂਠੀ ਕਹੇ ਤੋ ਹਾਂਜੀ ਹਾਂਜੀ ਹੋਏ। ਬੜੇ ਸਿੱਧੇ ਜੇ ਬੋਲ। ਕਹਿੰਦੇ ਨੇ ਅਮੀਰ ਬੰਦਾ ਜਿਹੜਾ ਨਾ, ਭਾਵੇਂ ਉਹ ਝੂਠੀ ਗੱਲ ਹੀ ਕਰੇ ਤੇ ਉਹਦੀ ਹਾਮੀ ਭਰਨ ਵਾਲੇ ਬੜੇ ਹੋਣਗੇ, ਵੀ ਗੱਲ ਕਰਨ ਵਾਲੀ ਤਾਂ ਕਮਾਲ ਹੀ ਕਰ ਦਿੱਤੀ। ਕਾਰਨ ਕੀ ਹੈ ਕਿ ਉਹਦੇ ਕੋਲ ਚਾਰ ਟਕੇ ਨੇ। ਗਰੀਬ ਦੇ ਕੋਲ ਮਾਇਆ ਨਹੀਂ, ਨਿਰਧਨ ਆਦਰ ਕੋਈ ਨਾ ਦੇ। ਤੇ ਸੋਚਿਆ ਵੀ ਜੇ ਕੇਵਲ ਨਾਮ ਮੰਗ ਲਿਆ, ਧਨ ਨਾ ਮੰਗਿਆ ਤੇ ਗੱਲ ਨਹੀਂ ਬਣਿਆ। ਨਾਮ ਦੇਵੇ ਧਨ ਦੇ ਨ ਜਨ ਕੋ, ਧਨ ਬਿਹੋਣ ਜਨ ਜਗ ਨਾ ਸਹਾਏ। ਜੇ ਧਨ ਦੇਵੇ ਨਾਮ ਨਾ ਦੇਵੇ ਨਾਮ ਬਿਨਾ ਜਨ ਜਮ ਪੁਰ ਜਾਏ। ਕਹਿੰਦੇ ਨੇ ਨਾਮ ਜੇ ਧਨ ਦੇ ਦਿੱਤਾ ਤੇ ਨਾਮ ਨਹੀਂ ਤੇ ਜਮਾਂ ਦੀ ਮਾਰ ਤੋਂ ਫਿਰ ਵੀ ਨਹੀਂ ਬਚਿਆ ਜਾ ਸਕਦਾ। ਅਸੀਂ ਵੇਖਦੇ ਹਾਂ ਨਾ ਗੁਰੂ ਸਵਾਰਿਓ, ਸੰਸਾਰ ਵਿੱਚ ਸੁੱਖ ਦਾ ਸਮਾਂ ਆਵੇ ਤੇ ਬੜੇ ਘੇਰਾ ਘੱਤ ਕੇ ਬਹਿਣਗੇ। ਮੈਂ ਪੜ੍ਹ ਰਿਹਾ ਸਾਂ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਜੀਵਨ। ਕਮਾਲ ਦੀ ਗੱਲ ਹੈ ਕਿ ਮਾਂ ਬਾਪ ਦਾ ਸਾਇਆ ਸਿਰ ਤੋਂ ਉੱਠ ਗਿਆ, ਔਖਾ ਸਮਾਂ ਆਇਆ ਤੇ ਕੋਈ ਸ਼ਰੀਕੇ ਵਿੱਚੋਂ ਰਿਸ਼ਤੇਦਾਰਾਂ ਵਿੱਚੋਂ ਕੋਈ ਵੀ ਨੇੜੇ ਨਹੀਂ ਟੁੱਕਦਾ। ਇੱਥੋਂ ਤੱਕ ਕਿ ਜਿਹੜੇ ਲੋਕ ਆਪਣੇ ਬੱਚਿਆਂ ਨੂੰ ਬਾਹੋਂ ਫੜ ਕੇ ਅੰਦਰ ਲੈ ਜਾਂਦੇ ਸਨ ਕਿ ਵੇਖਿਓ ਕਿਤੇ ਜੇਠੇ ਦੇ ਮੱਥੇ ਨਾ ਲੱਗ ਜਾਇਓ, ਐਸੀ ਹਾਲਤ ਬਣ ਗਈ ਕਿ ਇਹਦੇ ਤੇ ਛੋਟੀ ਉਮਰ 'ਚ ਹੀ ਮਾਂ ਬਾਪ ਜਾਂਦੇ ਰਹੇ ਤੇ ਜੇ ਤੁਸੀਂ ਇਹਦੇ ਮੱਥੇ ਲੱਗੇ ਤੇ ਪਤਾ ਨਹੀਂ ਤੁਹਾਡੇ ਤੇ ਕਿੰਨਾ ਕੁ ਕਹਿਰ ਟੁੱਟ ਪਵੇ। ਸਾਰੇ ਸਾਥ ਛੱਡ ਗਏ ਪਰ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਮੁਬਾਰਕ ਹੱਥ ਸਿਰ ਤੇ ਰੱਖਿਆ। ਮੇਰੇ ਸਾਹਿਬ ਜੀ ਨੇ ਹੱਥ ਸਿਰ ਤੇ ਰੱਖਿਆ ਤੇ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਸਿਰ ਤੇ ਟੋਕਰੀ ਚੁੱਕ ਕੇ ਸੇਵਾ ਕਰਦੇ ਨੇ। ਲਾਹੌਰ ਤੋਂ ਆਏ ਸ਼ਰੀਕੇ ਦੇ ਲੋਕ ਤੇ ਪੁੱਛਿਆ, ਕਿਸੇ ਨੂੰ ਕਹਿਣ ਲੱਗੇ ਸਾਡਾ ਇੱਕ ਜੇਠਾ ਰਹਿੰਦਾ ਇੱਥੇ ਜਿਹੜਾ ਗੁਰੂ ਅਮਰਦਾਸ ਮਹਾਰਾਜ ਦਾ ਦਮਾਦ ਹੈ, ਉਹਦਾ ਘਰ ਕਿੱਥੇ ਹੈ, ਅਸੀਂ ਉਸ ਨੂੰ ਮਿਲਣਾ। ਕਿਉਂਕਿ ਹਰਿਦੁਆਰ ਜਾ ਰਹੇ ਸਨ ਤੇ ਜਾਂਦਿਆਂ ਜਾਂਦਿਆਂ ਗੋਇੰਦਵਾਲ ਪੱਤਣ ਤੋਂ ਲੰਘ ਕੇ ਅੱਗੇ ਨਿਕਲਣਾ ਸੀ। ਕਹਿਣ ਲੱਗੇ ਉਸ ਨੂੰ ਮਿਲ ਕੇ ਜਾਈਏ। ਦੂਰੋਂ ਵੇਖਿਆ ਤੇ ਭਾਈ ਜੇਠਾ ਜੀ ਨੇ ਸਿਰ ਤੇ ਟੋਕਰੀ ਚੁੱਕੀ ਹੈ, ਤਨ ਸਾਰਾ ਲਿਬੜਿਆ ਮਿੱਟੀ ਦੇ ਨਾਲ। ਇਹਨਾਂ ਨੇ ਕੁਦਰਤੀ ਆ ਕੇ ਪੁੱਛ ਲਿਆ, ਕਹਿਣ ਲੱਗੇ ਇੱਥੇ ਕੋਈ ਜੇਠਾ ਨਾਮ ਦਾ ਮਨੁੱਖ ਰਹਿੰਦਾ ਹੈ, ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਦਮਾਦ ਨੇ, ਅਸੀਂ ਉਸ ਦੇ ਘਰ ਜਾਣਾ ਚਾਹੁੰਦੇ ਹਾਂ। ਤੇ ਭਾਈ ਜੇਠਾ ਜੀ ਨੇ ਪਹਿਚਾਣ ਲਿਆ ਕਿ ਇਹ ਤੇ ਮੇਰੇ ਬਜ਼ੁਰਗ ਨੇ, ਵੱਡੇ ਨੇ, ਚਾਚੇ ਤਾਏ ਨੇ। ਛੇਤੀ ਨਾਲ ਟੋਕਰੀ ਜਦੋਂ ਥੱਲੇ ਸੁੱਟ ਕੇ ਤੇ ਚਰਨਾਂ ਤੇ ਨਮਸਕਾਰ ਕਰਨ ਲੱਗੇ ਤੇ ਇੱਕੋ ਦਮ ਪਿੱਛੇ ਹਟ ਗਏ। ਇਹ ਨਹੀਂ ਆਖਿਆ ਵੀ ਸਿਰ ਤੇ ਪਿਆਰ ਦਾ ਹੱਥ ਦਿੱਤਾ ਹੋਵੇ, ਨਹੀਂ, ਇੱਕੋ ਦਮ ਪਿੱਛੇ ਹਟ ਗਏ ਤੇ ਕਹਿਣ ਲੱਗੇ ਜੇਠਿਆ, ਜੇ ਤੂੰ ਟੋਕਰੀਆਂ ਢੋਣੀਆਂ ਸਨ ਸਹੁਰਿਆਂ ਦੇ ਘਰ ਆ ਕੇ ਤੇ ਲਾਹੌਰ, ਉੱਥੇ ਕਿਤੇ ਕੰਮ ਦੀ ਕਮੀ ਤੇ ਨਹੀਂ ਸੀ, ਇਹ ਟੋਕਰੀ ਤੂੰ ਉੱਥੇ ਢੋ ਲੈਂਦਾ, ਤੂੰ ਸਾਡਾ ਸੋਢੀ ਕੁੱਲ ਦਾ ਨੱਕ ਵੱਢ ਕੇ ਰੱਖ ਦਿੱਤਾ। ਤੇ ਇੱਕ ਨੇ ਪਤਾ ਕੀ ਆਖਿਆ, ਹਿਰਦਾ ਕੰਬ ਜਾਂਦਾ, ਕਹਿਣ ਲੱਗੇ ਜਦੋਂ ਤੇਰੇ ਮਾਂ ਬਾਪ ਚਲਾਣਾ ਕਰ ਗਏ ਸਨ ਉਦੋਂ ਕਿਤੇ ਤੂੰ ਵੀ ਕਿਉਂ ਨਾ ਚਲਾਣਾ ਕਰ ਗਿਆ। ਕੀ ਥੁੜਿਆ ਸੀ ਐਸੇ ਜੀਵਨ ਤੋਂ। ਤੇ ਗੁਰੂ ਸਵਾਰਿਓ, ਐਸਾ ਹੀ ਉਲਾਮਾ ਲੈ ਕੇ ਚਲੇ ਗਏ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਕੋਲ। ਮੇਰੇ ਸਾਹਿਬ ਜੀ ਦੇ ਸਾਹਮਣੇ ਵੀ ਬੋਲ ਕਬੋਲ ਬੋਲੇ, ਕਹਿਣ ਲੱਗੇ ਤੁਸੀਂ ਸਾਡੀ ਨੱਕ ਵੱਢ ਕੇ ਰੱਖ ਦਿੱਤੀ। ਮੇਰੇ ਸਾਹਿਬ ਜੀ ਕਹਿਣ ਲੱਗੇ ਕਿਉਂ, ਕਹਿਣ ਲੱਗੇ ਤੁਸੀਂ ਦਮਾਦ ਬਣਾ ਕੇ ਸਿਰ ਤੇ ਟੋਕਰੀਆਂ ਚੁਕਾਈਆਂ, ਆਪਣੇ ਜਵਾਈ ਦੇ ਸਿਰ ਤੇ ਟੋਕਰੀਆਂ ਚੁਕਾਈਆਂ। ਗੁਰੂ ਅਮਰਦਾਸ ਪਾਤਸ਼ਾਹ ਕਹਿਣ ਲੱਗੇ ਤੁਹਾਡੇ ਕੋਲ ਉਹ ਨਜ਼ਰ ਕੋਈ ਨਹੀਂ ਵੇਖਣ ਵਾਲੀ, ਪੁੱਛੋ ਜਿਹਦੇ ਕੋਲ ਨਜ਼ਰ ਹੈ ਬਾਬੇ ਬੁੱਢੇ ਨੂੰ, ਪੁੱਛੋ ਕਿਤੇ ਮੇਰੇ ਕੋਲੋਂ ਇਹ ਸਿਰ ਤੇ ਟੋਕਰੀ ਨਹੀਂ, ਜਿਸ ਨੂੰ ਤੁਸੀਂ ਮਿੱਟੀ ਦੀ ਟੋਕਰੀ ਕਹਿੰਦੇ ਹੋ, ਅਸਲ ਵਿੱਚ ਗੁਰੂ ਨਾਨਕ ਦੇ ਘਰ ਵਿੱਚ ਇਸ ਨੂੰ ਛਤਰ ਆਖਦੇ ਨੇ। ਕਹਿਣ ਲੱਗੇ ਗੁਰੂ ਨਾਨਕ ਦੇ ਘਰ ਦਾ ਛਤਰ ਹੈ ਪਰ ਤੁਹਾਡੇ ਕੋਲ ਨਜ਼ਰ ਨਹੀਂ। ਉਹਨਾਂ ਨੇ ਜਿਹੜੇ ਸ਼ਬਦ ਕਹੇ, ਇਹ ਵੀ ਜਨਮਿਓ ਵੰਸ ਹਮਾਰੇ, ਲਾਜ ਗਵਾਈ ਸਰਬ ਪ੍ਰਕਾਰੇ, ਪਿੱਤ ਕੇ ਮਰੇ ਸਦਨ ਕੋ ਤਿਆਗਾ, ਘਰ ਸਸਰਾਲ ਵਸਿਓ ਨਿਰਭਾਗਾ। ਕਹਿੰਦੇ ਨੇ ਭਾਗਾ ਹੈ ਜਿਹੜਾ ਸਹੁਰਿਆਂ ਦੇ ਘਰ ਵਸਿਆ। ਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਪਤਾ ਕੀ ਆਖਿਆ, ਕਹਿਣ ਲੱਗੇ ਜੇ ਨਾ ਜਨਮ ਵੰਸ਼ ਇਹ ਧਰੈ, ਪਿੱਤਰ ਤੁਮਾਰੇ ਨਰਕ ਮੇ ਪਰੇ। ਕਹਿਣ ਲੱਗੇ ਜੇ ਕਿਤੇ ਇਹ ਤੁਹਾਡੀ ਕੁੱਲ ਵਿੱਚ ਨਾ ਜੰਮਦਾ ਜਿਹਨੂੰ ਤੁਸੀਂ ਅਭਾਗਾ ਕਹਿੰਦੇ ਹੋ, ਤੇ ਤੁਹਾਡੀ ਸਾਰੀ ਕੁੱਲ ਹੀ ਨਰਕਾਂ ਵਿੱਚ ਜਾ ਪੈਣੀ ਸੀ। ਤੁਹਾਡੀ ਕੁੱਲ ਨੂੰ ਬਚਾਉਣ ਵਾਲੇ ਕੇਵਲ ਭਾਈ ਜੇਠਾ ਹੈ। ਗੁਰੂ ਸਵਾਰਿਓ, ਗੁਰੂ ਦਾ ਦਰ ਨਹੀਂ ਛੱਡਿਆ, ਹਿਰਦੇ ਵਿੱਚ ਨਾਮ ਸੀ। ਤੇ ਜਿਸ ਦਿਨ ਏਡੀ ਮਹਾਨ ਬਖਸ਼ਿਸ਼ ਹੋ ਗਈ, ਗੁਰਤਾ ਗੱਦੀ ਦੀ ਬਖਸ਼ਿਸ਼ ਕੀਤੀ, ਅੱਜ ਨੇਤਰਾਂ ਦੇ ਵਿੱਚੋਂ ਇੰਨਾ ਵਿਰਾਗ ਆਇਆ ਕਿ ਹੰਝੂ ਸ਼ਮ ਸ਼ਮ ਵਹਿ ਰਹੇ ਨੇ, ਕਾਲੇ ਦਾੜੇ ਦੇ ਉੱਤੇ ਇਹ ਹੰਝੂ ਟਿਕ ਗਏ ਜਿਵੇਂ ਸੁੱਚੇ ਮੋਤੀ ਕਿਤੇ ਚਾਦਰ ਦੇ ਉੱਤੇ ਟਿਕੇ ਹੋਣ। ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਬੜੇ ਹੀ ਪਿਆਰ ਦੇ ਨਾਲ ਬਾਹੋਂ ਫੜ ਕੇ ਕਿਹਾ, ਕਹਿਣ ਲੱਗੇ ਅੱਜ ਤੇ ਗੁਰੂ ਨਾਨਕ ਦੇ ਘਰ ਦੀਆਂ ਇੰਨੀਆਂ ਖੁਸ਼ੀਆਂ ਮਿਲ ਗਈਆਂ, ਅੱਜ ਇਹ ਵਿਰਾਗ ਕਿਉਂ? ਤੇ ਗੁਰੂ ਸਵਾਰਿਓ, ਬੰਦੇ ਨੂੰ ਥੋੜ੍ਹੀ ਜਿਹੀ ਪ੍ਰਾਪਤੀ ਹੋ ਜਾਏ ਨਾ, ਜਿਹੜਾ ਨਾਮ ਨਾਲੋਂ ਟੁੱਟ ਜਾਂਦਾ, ਜਿਹੜਾ ਮਾਇਆ ਵਿਹੜਿਆ ਨਾ, ਉਹ ਤੇ ਫਿਰ ਹੰਕਾਰ ਦੇ ਬੋਲ ਬੋਲੇਗਾ, ਪਰ ਜਿਹਦੇ ਹਿਰਦੇ ਵਿੱਚ ਨਾਮ ਦਾ ਵਾਸਾ ਹੋ ਗਿਆ, ਉਹਨਾਂ ਦੀ ਰਸਨਾ ਤੇ ਬੋਲ ਕਿਹੜੇ ਨੇ? ਉਸ ਵੇਲੇ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਸ਼ਬਦ ਸਨ, ਕਹਿਣ ਲੱਗੇ ਪਾਤਸ਼ਾਹ, ਮੈਨੂੰ ਆਪਣਾ ਪਿਛੋਕੜ ਨਹੀਂ ਭੁੱਲਦਾ। ਮੈਨੂੰ ਉਹ ਸਮਾਂ ਅੱਜ ਯਾਦ ਆਉਂਦਾ ਜਦੋਂ ਲੋਕ ਮੈਨੂੰ ਵੇਖ ਕੇ ਆਪਣੇ ਬੱਚਿਆਂ ਨੂੰ ਬਾਹੋਂ ਫੜ ਕੇ ਅੰਦਰ ਲੈ ਜਾਂਦੇ ਸਨ, ਇਹਦੇ ਕਿਤੇ ਮੱਥੇ ਨਾ ਲੱਗਿਓ, ਮੇਰੇ ਸਿਰ ਤੇ ਕਿਸੇ ਨੇ ਹੱਥ ਨਾ ਰੱਖਿਆ। ਔਰ ਸੱਚ ਜਾਣਿਓ, ਜਿਸ ਮਨੁੱਖ ਨੂੰ ਉੱਚਿਆਂ ਜਾ ਕੇ ਵੀ ਆਪਣਾ ਪਿਛੋਕੜ ਯਾਦ ਰਹਿੰਦਾ ਨਾ, ਉਹ ਜੀਵਨ ਵਿੱਚ ਕਦੇ ਨਹੀਂ ਜੇ ਡੋਲਦਾ। ਜਿਸ ਜਹਾਜ਼ ਨੇ ਆਕਾਸ਼ ਵਿੱਚ ਉੱਡਣਾ, ਅਗਰ ਉਹਦਾ ਸੰਬੰਧ ਧਰਤੀ ਦੇ ਨਾਲ ਬਣਿਆ ਤੇ ਉਹ ਮੰਜ਼ਿਲ ਤੇ ਪਹੁੰਚੇਗਾ, ਜੇ ਧਰਤੀ ਨਾਲ ਉਹ ਸੰਬੰਧ ਟੁੱਟ ਗਿਆ ਨਾ, ਤੇ ਰਸਤੇ ਵਿੱਚ ਕ੍ਰੈਸ਼ ਤੇ ਹੋ ਸਕਦਾ ਪਰ ਮੰਜ਼ਿਲ ਤੇ ਨਹੀਂ ਪਹੁੰਚ ਸਕਦਾ। ਦਰਖਤ ਨੇ ਬੁਲੰਦੀਆਂ ਨੂੰ ਛੂਹਣਾ, ਉਸ ਨੂੰ ਧਰਤੀ ਦੇ ਨਾਲ ਉਹਦੀਆਂ ਜੜ੍ਹਾਂ ਜੁੜੀਆਂ ਰਹਿਣਗੀਆਂ ਤੇ ਤਾਂ ਬੁਲੰਦੀਆਂ ਨੂੰ ਛੂਹ ਸਕਦਾ। ਕਹਿਣ ਲੱਗੇ ਮੈਨੂੰ ਆਪਣਾ ਪਿਛੋਕੜ ਨਹੀਂ ਭੁੱਲਦਾ, ਤੇ ਰਸਨਾ ਤੇ ਬੋਲ ਸਨ, ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ, ਸਾ ਬਿਦ ਤੁਮ ਹਰ ਜਾਣੋ ਆਪੇ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ, ਧੰਨ ਧੰਨ ਗੁਰ ਨਾਨਕ ਜਨ ਕੇਰਾ, ਜਿਤ ਮਿਲਿਆ ਚੁੱਕੇ ਸਭ ਸੋਗ ਸੰਤਾਪੇ। ਪਾਤਸ਼ਾਹ ਮੈਨੂੰ ਉਹ ਸਮਾਂ ਨਹੀਂ ਭੁੱਲਦਾ। ਗੁਰੂ ਸਵਾਰਿਓ, ਜਿਸ ਦੇ ਹਿਰਦੇ ਵਿੱਚ ਨਾਮ ਵਸ ਜਾਂਦਾ, ਉਹਨਾਂ ਦੇ ਲੋਕ ਵੀ ਸੰਵਰਦਾ ਤੇ ਉਹਨਾਂ ਦਾ ਪਰਲੋਕ ਵੀ ਸੰਵਰ ਜਾਂਦਾ। ਇੱਥੋਂ ਤੱਕ ਕਿ ਜਿਹੜੇ ਨਾਮ ਜਪਣ ਵਾਲੇ ਨੇ ਨਾ, ਉਹ ਆਪ ਤੇ ਤਰਦੇ ਨੇ ਪਰ ਜਿਹੜੇ ਉਹਨਾਂ ਦੇ ਨਾਲ ਜੁੜ ਜਾਂਦੇ ਨੇ ਉਹਨਾਂ ਦਾ ਵੀ ਪਾਰ ਉਤਾਰਾ ਹੋ ਜਾਂਦਾ। ਇੱਕ ਵਾਰੀ ਆਖੋ ਸਤਨਾਮ ਸ੍ਰੀ ਵਾਹਿਗੁਰੂ। ਅਸੀਂ ਪੜ੍ਹਦੇ ਹਾਂ ਜਿਨੀ ਨਾਮ ਧਿਆਇਆ ਗਏ ਮਸ਼ਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਹੋਰ ਵੀ ਕਈਆਂ ਦਾ ਪਾਰ ਉਤਾਰਾ ਹੋ ਜਾਂਦਾ ਹੈ। ਤੋ ਕਹਿਣ ਲੱਗੇ ਨਾਮ ਦੇਵੇ ਧਨ ਦੇ ਨ ਜਨ ਕੋ, ਧਨ ਵਿਹੂਣ ਜਨ ਜਗ ਨਾ ਸਹਾਏ। ਜੇ ਧਨ ਦੇਵੇ ਨਾਮ ਨ ਦੇਵੇ, ਨਾਮ ਬਿਨਾ ਜਨ ਜਮ ਪੁਰ ਜਾਏ। ਫਿਰ ਵੀ ਜਮਾਂ ਦੀ ਮਾਰ ਤੋਂ ਨਹੀਂ ਬਚਿਆ ਜਾ ਸਕਦਾ। ਹੁਣ ਸੋਚੀ ਪੈ ਗਿਆ ਕਿ ਮੰਗਾਂ ਕੀ। ਅਖੀਰ ਵਿੱਚ ਜਿਹੜਾ ਮਨ ਨੇ ਫੈਸਲਾ ਕੀਤਾ, ਤੁਮ ਪੈ ਕਹੀ ਨਹੀਂ ਬਣਿਆਵੇ, ਜਿਉਂ ਭਾਵੇ ਤਿਉਂ ਬਣਤ ਬਣਾਏ। ਪਾਤਸ਼ਾਹ ਮੈਂ ਹੁਣ ਕੁਝ ਵੀ ਨਹੀਂ ਕਹਿ ਸਕਦਾ, ਮੇਰੀ ਸਮਝ ਕੰਮ ਨਹੀਂ ਕਰਦੀ, ਜੋ ਤੁਹਾਨੂੰ ਚੰਗਾ ਲੱਗਦਾ ਤੁਸੀਂ ਕਰਦੇ ਹੋ। ਜਿਉਂ ਭਾਵੇ ਤਿਉਂ ਬਣਤ ਬਣਾਏ, ਗੁਰੂ ਅਮਰਦਾਸ ਤੇ ਜੋ ਕੇ ਨੰਦਨ, ਦੋਨੋਂ ਨਿਰਮਲ ਪੰਥ ਚਲਾਏ। ਹੇ ਤੇਜ ਭਾਣ ਦੇ ਪੁੱਤਰ ਗੁਰੂ ਅਮਰਦਾਸ ਪਾਤਸ਼ਾਹ, ਤੇਰੇ ਘਰ ਵਿੱਚ ਸਾਰੀਆਂ ਹੀ ਰਹਿਮਤਾਂ ਨੇ, ਤੇਰੇ ਘਰ ਵਿੱਚ ਇਹ ਬਖਸ਼ਿਸ਼ਾਂ ਨੇ। ਤੁਹਾਨੂੰ ਜਿਵੇਂ ਚੰਗਾ ਲੱਗਦਾ ਤੁਸੀਂ ਕਰਦੇ ਹੋ, ਕਿਉਂਕਿ ਗੁਰੂ ਨਾਨਕ ਦੇ ਘਰ ਵਿੱਚ ਧਰਮ ਵੀ ਹੈ, ਗੁਰੂ ਨਾਨਕ ਦੇ ਘਰ ਵਿੱਚ ਧੰਦਾ ਵੀ ਹੈ। ਗੁਰੂ ਨਾਨਕ ਦੇ ਘਰ ਵਿੱਚ ਮਾਇਆ ਵੀ ਹੈ ਤੇ ਗੁਰੂ ਨਾਨਕ ਦੇ ਘਰ ਵਿੱਚ ਮਾਲਕ ਵੀ ਹੈ, ਦੋਵਾਂ ਨਾਲ ਹੀ ਸਾਂਝ ਪਾਣੀ ਹੈ। ਤੋ ਗੁਰੂ ਸਵਾਰਿਓ, ਜਿਹੜੇ ਕੇਵਲ ਮਾਇਆ ਨਾਲ ਸਾਂਝ ਪਾਉਂਦੇ ਨੇ, ਜਿਹੜੇ ਨਾਮ ਨਾਲੋਂ ਟੁੱਟ ਗਏ, ਉਹਨਾਂ ਦੇ ਸੰਬੰਧ ਵਿੱਚ ਗੁਰੂ ਅਮਰਦਾਸ ਪਾਤਸ਼ਾਹ ਇਸ ਸਲੋਕ ਵਿੱਚ ਜੋ ਬਖਸ਼ਿਸ਼ ਕਰ ਰਹੇ ਨੇ, ਆਓ ਬੜੇ ਹੀ ਪਿਆਰ ਦੇ ਨਾਲ ਸਰਵਣ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ। ਨਾਨਕ ਨਾਵੋਂ ਕੁੱਥਿਆ, ਹਲਤ ਪਲਤ ਸਭ ਜਾਏ।
ਮੇਰੇ ਸਾਹਿਬ ਜੀ ਬਖਸ਼ਿਸ਼ ਕਰਦੇ ਨੇ ਕਿ ਜਿਹੜੇ ਨਾਮ ਨਾਲੋਂ ਖੁੰਝ ਗਏ, ਜਿਹੜੇ ਨਾਮ ਨਾਲੋਂ ਵਿਛੜ ਗਏ, ਜਿਹੜੇ ਕੇਵਲ ਮਾਇਆ ਦੇ ਪਿੱਛੇ ਹੀ ਦੌੜਦੇ ਨੇ, ਉਹਨਾਂ ਦਾ ਲੋਕ ਵੀ ਜਾਂਦਾ ਰਹਿੰਦਾ ਤੇ ਪ੍ਰਲੋਕ ਵੀ ਜਾਂਦਾ ਰਹਿੰਦਾ। ਹਲਤ ਪਲਤ ਸਭ ਜਾਏ। ਕਾਰਨ ਕੀ ਹੈ ਕਿ ਨਾਮ ਦੁਆਰਾ ਹੀ ਨਾਮੀ ਨਾਲ ਸਾਂਝ ਪੈਣੀ ਸੀ, ਪਰ ਮਾਇਆ ਦੇ ਪਿੱਛੇ ਲੱਗ ਕੇ ਇਹਦੀ ਹਾਲਤ ਕਮਲਿਆਂ ਵਾਲੀ ਹੋ ਗਈ। ਹੁਣ ਖਿਆਲ ਕਰਿਓ, ਕਮਲੇ ਬੰਦੇ ਦੀ ਅਵਸਥਾ ਕੀ ਹੁੰਦੀ ਹੈ। ਸੜਕ ਦੇ ਵਿਚਕਾਰ ਖੜਾ ਹੋਵੇ, ਦੋਵੇਂ ਪਾਸੇ ਹਾਰਨ ਵੱਜ ਰਹੇ ਨੇ, ਨਾ ਇੱਧਰ ਜਾਂਦਾ ਨਾ ਉੱਧਰ ਜਾਂਦਾ, ਤੇ ਸੱਚ ਜਾਣੇ ਉਹਦਾ ਕੋਈ ਸਰਟੀਫਿਕੇਟ ਵੇਖਣ ਦੀ ਲੋੜ ਨਹੀਂ ਪੈਂਦੀ, ਉਹਦੇ ਕੰਮਾਂ ਤੋਂ ਪਤਾ ਲੱਗ ਜਾਂਦਾ ਕਿ ਇਹ ਬੰਦਾ ਕਮਲ ਹੈ। ਕਮਲੇ ਬੰਦੇ ਨੂੰ ਨਹੀਂ ਪਤਾ ਕਿ ਮੈਂ ਕੱਪੜੇ ਕਿਸ ਤਰ੍ਹਾਂ ਦੇ ਪਹਿਨਣੇ ਨੇ। ਔਰ ਅੱਜ ਸਾਡੀ ਵੀ ਇਹ ਹਾਲਤ ਹੋ ਗਈ, ਜਿਹੜੇ ਨਾਮ ਨਾਲ ਟੁੱਟੇ ਨੇ ਨਾ, ਉਹਨਾਂ ਦੀ ਇਹ ਹਾਲਤ ਹੋ ਗਈ, ਨਹੀਂ ਪਤਾ ਕਿ ਅਸੀਂ ਬਸਤਰ ਕਿਸ ਤਰ੍ਹਾਂ ਦੇ ਪਹਿਨਣੇ ਨੇ। ਕਈ ਵਾਰੀ ਪੁੱਠੇ ਪਾ ਲੇਗਾ, ਕਈ ਵਾਰੀ ਸਿੱਧੇ ਪਾ ਲੇਗਾ। ਆ ਮੈਂ ਵੇਖਦਾ ਬਹੁਤੀ ਵਾਰੀ ਅਸੀਂ ਵੀ ਪੱਛਮੀ ਪ੍ਰਭਾਵ ਥੱਲੇ ਆ ਕੇ ਪੈਂਟਾਂ ਨੂੰ ਰਗੜ ਰਗੜ ਕੇ ਪਾੜ ਕੇ ਉਹ ਪਾਟੀਆਂ ਹੀ ਪਾ ਕੇ ਤੁਰੇ ਫਿਰਨੇ, ਤੇ ਕਹਿਣਗੇ ਜੀ ਜਿੰਨੀ ਜ਼ਿਆਦਾ ਘਸੀ ਤੇ ਫਟੀ ਪੈਂਟ ਹੋਵੇ ਉਨੀ ਮਹਿੰਗੀ। ਇਹ ਕਮਲਾਪਨ ਨਹੀਂ ਤੇ ਹੋਰ ਕੀ ਹੈ। ਅੱਜ ਸਾਡੀ ਹਾਲਤ ਕਮਲਿਆਂ ਵਾਲੀ ਹੁੰਦੀ ਜਾ ਰਹੀ। ਕਮਲੇ ਬੰਦੇ ਨੂੰ ਨਹੀਂ ਪਤਾ ਕਿ ਮੈਂ ਕੀ ਖਾਣਾ ਕੀ ਨਹੀਂ ਖਾਣਾ, ਜੋ ਵੀ ਹੱਥ ਵਿੱਚ ਆਇਆ ਖਾ ਲਿਆ। ਅੱਜ ਮਨੁੱਖ ਦੀ ਇਹ ਹਾਲਤ ਹੋ ਗਈ ਕਿ ਨਹੀਂ ਪਤਾ ਕਿ ਮੇਰੇ ਵਾਸਤੇ ਕਿਹੜੀ ਚੀਜ਼ ਚੰਗੀ ਹੈ, ਇਹਨੂੰ ਤੇ ਅੰਮ੍ਰਿਤ ਕੌੜਾ ਬਿਖਿਆ ਮਿੱਠੀ, ਇਹਨੂੰ ਜ਼ਹਿਰ ਮਿੱਠਾ ਲੱਗਦਾ, ਸ਼ਰਾਬ ਮਿੱਠੀ ਲੱਗਦੀ, ਅੰਮ੍ਰਿਤ ਕੌੜਾ ਲੱਗਦਾ, ਇਹ ਕਮਲਾਪਨ ਨਹੀਂ ਤੇ ਹੋਰ ਕੀ ਹੈ। ਕਮਲੇ ਬੰਦੇ ਨੂੰ ਨਹੀਂ ਪਤਾ ਕਿ ਮੈਂ ਜਿਸ ਪਾਸੇ ਤੁਰਿਆ ਜਾ ਰਿਹਾ ਕੀ ਮੇਰੀ ਕੋਈ ਅੱਗੇ ਮੰਜ਼ਿਲ ਵੀ ਹੈ, ਨਹੀਂ ਪਤਾ, ਬਸ ਭਟਕਿਆ ਹੋਇਆ ਤੁਰਿਆ ਜਾ ਰਿਹਾ। ਕਈ ਵਾਰੀ ਤੁਸੀਂ ਵੇਖਦੇ ਹੋ, ਅੱਜ ਤੁਹਾਨੂੰ ਇਸ ਨਗਰ ਵਿੱਚ ਨਜ਼ਰ ਆਏਗਾ, ਅਗਲੇ ਦਿਨ ਤੁਸੀਂ ਵੇਖੋਗੇ ਤੇ ਅਗਲੇ ਸ਼ਹਿਰ ਵਿੱਚ ਨਜ਼ਰ ਆਏਗਾ, ਪਰ ਨਹੀਂ ਪਤਾ ਕਿ ਮੇਰੀ ਮੰਜ਼ਿਲ ਕਿਹੜੀ ਹੈ। ਐਸੇ ਮਨੁੱਖ ਨੂੰ ਕਹਿ ਦਿੱਤਾ ਜਾਂਦਾ ਕਮਲਾ। ਹੁਣ ਸੱਚ ਜਾਣਿਓ, ਸੰਸਾਰ ਵਿੱਚ ਆਇਆ ਤੇ ਨਹੀਂ ਪਤਾ ਕਿ ਮੇਰੀ ਮੰਜ਼ਿਲ ਕੀ ਹੈ। ਪੜਿਆ ਤੇ ਰੋਜ਼ ਹੀ ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ, ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭੱਜ ਕੇਵਲ ਨਾਮ। ਪਰ ਇੱਥੇ ਆ ਕੇ ਭੁੱਲ ਗਿਆ, ਇੱਥੇ ਆ ਕੇ ਭੁੱਲ ਗਿਆ ਮੇਰੀ ਮੰਜ਼ਿਲ ਕਿਹੜੀ ਹੈ, ਭਟਕ ਗਿਆ, ਅਵਸਥਾ ਕਮਲਿਆਂ ਵਾਲੀ ਬਣ ਗਈ। ਮੇਰੇ ਸਾਹਿਬ ਜੀ ਬਖਸ਼ਿਸ਼ ਕਰਦੇ ਨੇ, ਨਾਨਕ ਨਾਵੋਂ ਕੁੱਥਿਆਂ ਹਲਤ ਪਲਤ ਸਭ ਜਾਏ। ਕਹਿੰਦੇ ਨੇ ਇਹਦਾ ਲੋਕ ਵੀ ਤੇ ਪਰਲੋਕ ਵੀ, ਇਹ ਦੋਵੇਂ ਜਾਂਦੇ ਰਹੇ ਹਨ।
ਜਪ ਤਪ ਸੰਜਮ ਸਭ ਹਿਰ ਲੋਆ, ਮੁੱਠੀ ਦੂਜਾ ਭਾਈ।
ਜਪ ਤਪ ਸੰਜਮ ਇਹਦੇ ਕੋਲੋਂ ਖੋਹ ਲਈਆਂ ਕਿੰਨੇ ਮਾਇਆ ਨੇ, ਉਸ ਪਾਸੇ ਨਹੀਂ ਤੁਰਨ ਦਿੱਤਾ। ਮੁੱਠੀ ਤੋਂ ਭਾਵ ਹੈ ਠੱਗੇ ਜਾਣਾ, ਦੂਜੇ ਭਾਏ, ਦੂਜੇ ਭਾਏ ਦੋ ਪਾਸੇ ਦੀ ਜਿਹੜੀ ਖਿੱਚ ਹੁੰਦੀ ਹੈ। ਹੁਣ ਨਿਰੰਕਾਰ ਨਾਲੋਂ ਟੁੱਟ ਕੇ ਤੇ ਸੰਸਾਰ ਦੇ ਨਾਲ ਸਾਂਝ ਪਾ ਦਿੱਤੀ ਮਾਇਆ ਨੇ, ਔਰ ਇਹ ਮਨੁੱਖ ਜਿਹੜਾ ਸੀ ਨਾ, ਇਹ ਠੱਗਿਆ ਗਿਆ ਮਾਇਆ ਨੇ, ਇਸ ਨੂੰ ਠੱਗ ਲਿਆ। ਸਾਹਿਬ ਬਾਣੀ ਵਿੱਚ ਕਹਿੰਦੇ ਨੇ, ਮਾਇਆ ਮਮਤਾ ਮੋਣੀ, ਜਿਨ ਵਿਣ ਦੰਤਾਂ ਜਗ ਖਾਇਆ। ਦੰਦਾਂ ਤੋਂ ਬਗੈਰ ਹੀ ਇਹ ਜਗਤ ਨੂੰ ਨਿਗਲਦੀ ਜਾ ਰਹੀ ਹੈ। ਮਨ ਮੁਖ ਖਾਦੇ ਗੁਰਮੁਖ ਉਭਰੇ, ਜਿਨ ਸੱਚ ਨਾਮ ਚਿੱਤ ਲਾਇਆ। ਕਹਿੰਦੇ ਨੇ ਉਹ ਹੀ ਬਚਦੇ ਨੇ ਜਿਨ੍ਹਾਂ ਨੇ ਸੱਚੇ ਨਾਮ ਨਾਲ ਚਿੱਤ ਜੋੜਿਆ। ਬਾਕੀ ਇਸ ਮਾਇਆ ਦੇ ਪ੍ਰਭਾਵ ਵਿੱਚ ਆ ਕੇ ਇਹ ਮਾਇਆ ਬਿਨਾਂ ਦੰਦਾਂ ਤੋਂ ਹੀ ਜਗਤ ਨੂੰ ਨਿਕਲਦੀ ਜਾ ਰਹੀ ਹੈ। ਸਭ ਕਹਿੰਦੇ ਨੇ ਜਪ ਤਪ ਸੰਜਮ ਸਭ ਹਿਰ ਲਿਆ, ਮਾਇਆ ਲਿਆ ਮੁੱਠੀ ਦੂਜੇ ਪਾਏ, ਇਸ ਮਾਇਆ ਨੇ ਠੱਗ ਲਿਆ। ਕੇਵਲ ਧਨ ਦੇ ਨਾਲ ਮਾਇਆ ਨਾਲ ਸਾਂਝ ਪਾ ਲਈ, ਪਰਿਵਾਰ ਨਾਲ ਸਾਂਝ ਪਾ ਲਈ, ਸੰਸਾਰ ਨਾਲ ਸਾਂਝ ਪਾ ਲਈ, ਇਹ ਕੇਵਲ ਮਾਇਆ ਦਾ ਪ੍ਰਭਾਵ ਸੀ। ਇਸ ਮਾਇਆ ਨੇ ਮਨੁੱਖ ਨੂੰ ਠੱਗ ਲਿਆ ਹੈ।
ਜਮਦਾਰ ਬੱਧੇ ਮਾਰੀਆ ਹੈ, ਬਹੁਤੀ ਮਿਲਾ ਸਜਾਏ।
ਪਰ ਕਹਿੰਦੇ ਨੇ ਇਹਨਾਂ ਦੀ ਫਿਰ ਹਾਲਤ ਪਤਾ ਕੀ ਹੁੰਦੀ ਹੈ, ਇਹ ਜਮਾਂ ਦੀ ਮਾਰ ਤੋਂ ਨਹੀਂ ਬਚ ਸਕਦੇ। ਜਿਹੜੇ ਨਾਮ ਨਾਲ ਟੁੱਟ ਗਏ ਨੇ ਨਾ, ਇਹ ਜਮਾਂ ਦੀ ਮਾਰ ਤੋਂ ਨਹੀਂ ਬਚਣਗੇ। ਜਮ ਦਰ ਬੱਧੇ ਮਾਰੀ ਹੈ, ਜਮਾਂ ਦੇ ਦਰ ਤੇ ਇਹਨਾਂ ਨੂੰ ਫਿਰ ਬੰਨ ਕੇ ਸਜ਼ਾ ਮਿਲਦੀ ਹੈ, ਮਾਰਿਆ ਜਾਂਦਾ। ਮੇਰੇ ਸਾਹਿਬ ਕਹਿੰਦੇ ਨੇ ਨਾ, ਆਪੀ ਨੇ ਭੋਗ ਭੋਗ ਕੇ ਹੋਏ ਭਸਮੜ ਭੌਰ ਸਦਾਇਆ, ਵੱਡਾ ਹੋਇਆ ਦੁਨੀਦਾਰ, ਗਲ ਸੰਗਲ ਘੱਤ ਚਲਾਇਆ, ਅੱਗੇ ਕਰਨੀ ਕੀਰਤ ਵਾਚੀ ਹੈ। ਉੱਥੇ ਤੇ ਇਹ ਵੇਖਿਆ ਜਾਂਦਾ ਤੇਰੇ ਕਰਮ ਕੀ ਨੇ, ਇਹ ਨਹੀਂ ਵੇਖਿਆ ਜਾਂਦਾ ਕਿ ਕਿੱਡੇ ਕੁ ਵੱਡੇ ਤੂੰ ਅਹੁਦੇ ਦਾ ਮਾਲਕ ਰਿਹਾ, ਕਿੰਨਾ ਧਨ ਦੌਲਤ ਕੋਲ ਤੇ ਕਿੱਡੀ ਵੱਡੀ ਕੋਠੀ, ਨਹੀਂ। ਅੱਗੇ ਕਰਨੀ ਕੀਰਤ ਵਾਚੀ ਹੈ, ਬਹਿ ਲੇਖਾ ਕਰ ਸਮਝਾਇਆ। ਤੇ ਸਾਹਿਬ ਕਹਿੰਦੇ ਨੇ ਥਾਂ ਨਾ ਹੋਵੀ ਪਾਉਂਦੀ, ਇਹਦਾ ਮਤਲਬ ਫਿਰ ਪੈਂਦਿਆਂ ਵਾਰ ਨਹੀਂ ਆਉਂਦਾ। ਹੁਣ ਸੁਣੀਏ, ਕਿਆ ਰੂ ਆਇਆ ਮਨ ਅੰਧੇ ਜਨਮ ਗਵਾਇਆ। ਇਹ ਅਮੋਲਕ ਜੀਵਨ ਜਿਹੜਾ ਸੀ ਅਜਾਈ ਗਵਾ ਲਿਆ। ਜਰਾ ਜੀਵਨ ਜੋਬਨ ਗਿਆ, ਕਿਛ ਕੀਆ ਨਾ ਨੀਕਾ, ਇਹ ਜੀਰਾ ਨਿਰਮੋਲ ਕੋ ਕੌਡੀ ਲੱਗ ਮੀਕਾ, ਇਹ ਮਾਇਆ ਦੇ ਪਿੱਛੇ ਲੱਗ ਕੇ ਅਮੁੱਲਕ ਜੀਵਨ ਜਿਹੜਾ ਸੀ ਇਹ ਅਜਾਈ ਗਵਾ ਲਿਆ। ਔਰ ਕਹਿੰਦੇ ਨੇ ਫਿਰ ਇਹਨਾਂ ਨੂੰ ਜਮਾਂ ਦੇ ਦਰ ਤੇ ਬੰਨ ਕੇ ਮਾਰ ਪੈਂਦੀ ਏ ਤੇ ਬਹੁਤ ਹੀ ਸਜ਼ਾ ਮਿਲਦੀ ਹੈ।
ਮਹੱਲਾ ਤੀਜਾ, ਸੰਤਾਂ ਨਾਲ ਵੈਰ ਕਮਾਵਦੇ, ਦੁਸ਼ਟਾਂ ਨਾਲ ਮੋਹ ਪਿਆਰ।
ਔਰ ਫਿਰ ਐਸੇ ਮਨੁੱਖ ਜਿਹੜੇ ਨੇ ਨਾ, ਉਹਨਾਂ ਦੀ ਸਾਂਝ ਵੀ ਐਸੇ ਮਨੁੱਖਾਂ ਨਾਲ ਹੀ ਹੋਵੇਗੀ ਜਿਹੜੇ ਨਾਮ ਨਾਲ ਟੁੱਟੇ ਨੇ ਨਾ, ਉਹਨਾਂ ਦੀ ਸਾਂਝ ਨਾਮ ਨਾਲ ਟੁੱਟਿਆਂ ਨਾਲ ਹੀ ਪੈਂਦੀ ਹੈ। ਤੇ ਸੱਚ ਜਾਣਿਓ ਜਿਹੜੇ ਨਾਮ ਜਪਣ ਵਾਲੇ ਨੇ ਨਾ, ਉਹ ਹੀ ਇਹ ਅਰਦਾਸ ਕਰਦੇ ਨੇ ਕਿ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿੱਤ ਆਵੇ। ਉਹਨਾਂ ਦੀ ਸਾਂਝ ਫਿਰ ਐਸੇ ਮਨੁੱਖਾਂ ਨਾਲ ਹੁੰਦੀ ਹੈ। ਤੇ ਸਾਹਿਬ ਜੀ ਕਹਿੰਦੇ ਨੇ ਜਿਹੜੇ ਮਨੁੱਖ ਨਾਮ ਨਾਲ ਟੁੱਟੇ ਨੇ ਉਹਨਾਂ ਨੂੰ ਨਾਮ ਜਪਣ ਵਾਲੇ ਕਦੇ ਚੰਗੇ ਨਹੀਂ ਲੱਗਦੇ, ਉਹ ਨਿਰਵੈਰਾਂ ਨਾਲ ਵੈਰ ਕਮਾਣਗੇ। ਅਸੀਂ ਵੇਖਦੇ ਹਾਂ ਕਿ ਕੀ ਨਿਰਵੈਰਾਂ ਨਾਲ ਵੈਰ ਕਮਾਇਆ ਜਾਂਦਾ। ਅਸਲ ਹਕੀਕਤ ਇਹ ਹੈ ਕਿ ਇਸ ਸੰਸਾਰ ਵਿੱਚ ਨਿਰਵੈਰਾਂ ਨਾਲ ਹੀ ਵੈਰ ਕਮਾਏ ਜਾਂਦੇ ਨੇ। ਇੱਥੇ ਸੱਤਵਾਦੀਆਂ ਨੂੰ ਅੱਤਵਾਦੀ ਆਖਿਆ ਜਾਂਦਾ, ਨਿਰਵੈਰਾਂ ਨਾਲ ਵੈਰ ਕਮਾਉਂਦੇ। ਪਰ ਮੇਰੇ ਸਾਹਿਬ ਜੀ ਕਹਿੰਦੇ ਨੇ ਆਪਣੇ ਘਰ ਲੂਕੀ ਲਾਏ। ਕਹਿੰਦੇ ਨੇ ਜਿਹੜੇ ਨਿਰਵੈਰਾਂ ਨਾਲ ਵੈਰ ਕਮਾਉਂਦੇ ਨੇ ਨਾ, ਸਮਝੋ ਕਿ ਆਪਣੇ ਘਰ ਨੂੰ ਆਪ ਹੀ ਅੱਗ ਲਾ ਰਹੇ ਨੇ, ਆਪਣੇ ਘਰ ਲੂਕੀ ਲਾਏ। ਇੱਥੇ ਮੇਰੇ ਸਾਹਿਬ ਬਖਸ਼ਿਸ਼ ਕਰਦੇ ਨੇ, ਸੰਤਾਂ ਨਾਲ ਵੈਰ ਕਮਾਉਂਦੇ, ਦੁਸ਼ਟਾਂ ਨਾਲ ਮੋਹ ਪਿਆਰ। ਉਹਨਾਂ ਨੂੰ ਪਾਪੀ ਬੰਦੇ ਚੰਗੇ ਲੱਗਦੇ ਨੇ ਕਿਉਂਕਿ ਉਹਨਾਂ ਦੀ ਕੈਟਾਗਰੀ ਦੇ ਨੇ, ਉਹਨਾਂ ਦਾ ਸੁਭਾਅ ਮੇਲ ਖਾਂਦਾ ਉਹਨਾਂ ਦੇ ਨਾਲ। ਉਹਨਾਂ ਨੂੰ ਦੁਸ਼ਟ ਬੰਦੇ ਚੰਗੇ ਲੱਗਣਗੇ, ਰੱਬ ਦੇ ਪਿਆਰਿਆਂ ਦੇ ਨਾਲ ਤੇ ਨਫ਼ਰਤ ਕਰਦੇ ਨੇ। ਰੱਬ ਦੇ ਪਿਆਰਿਆਂ ਨੂੰ ਤੇ ਤੱਤੀ ਤਵੀ ਤੇ ਬਿਠਾਇਆ ਜਾਂਦਾ, ਰੱਬ ਦੇ ਪਿਆਰਿਆਂ ਨੂੰ ਤੇ ਨੀਹਾਂ ਦੇ ਵਿੱਚ ਚਿਣਿਆ ਜਾਂਦਾ, ਰੱਬ ਦੇ ਪਿਆਰਿਆਂ ਨੂੰ ਜ਼ਹਿਰ ਦਾ ਪਿਆਲਾ ਦਿੱਤਾ ਜਾਂਦਾ। ਸੰਤਾਂ ਨਾਲ ਵੈਰ ਕਮਾਉਂਦੇ, ਦੁਸ਼ਟਾਂ ਨਾਲ ਮੋਹ ਪਿਆਰ। ਜਿਹੜੇ ਇਖਲਾਕ ਤੋਂ ਗਿਰੇ ਲੋਕ ਨੇ ਉਹ ਉਹਨਾਂ ਨੂੰ ਚੰਗੇ ਲੱਗਦੇ ਨੇ, ਉਹਨਾਂ ਨਾਲ ਪਿਆਰ ਕਰਦੇ ਹਨ।
ਅੱਗੇ ਪਿੱਛੇ ਸੁੱਖ ਨਹੀਂ, ਮਰ ਜੰਮਹਿ ਵਾਰੋ ਵਾਰ।
ਪਰ ਮੇਰੇ ਸਾਹਿਬ ਜੀ ਕਹਿੰਦੇ ਨੇ ਉਹਨਾਂ ਨੂੰ ਨਾ ਤੇ ਲੋਕ ਵਿੱਚ ਸੁੱਖ ਮਿਲਦਾ ਤੇ ਨਾ ਪਰਲੋਕ ਵਿੱਚ ਹੀ ਮਿਲਦਾ। ਜਿਹੜੇ ਇੱਥੇ ਮਾਇਆ ਇਕੱਠੀ ਕਰਨ ਵਾਸਤੇ ਪਾਪ ਕਰਦੇ ਨੇ ਨਾ, ਔਰ ਉਸ ਪਰਮੇਸ਼ਰ ਨੂੰ ਭੁੱਲ ਜਾਂਦੇ ਨੇ, ਇੱਥੇ ਵੀ ਵੇਖਣ ਵਿੱਚ ਆਇਆ ਬਹੁਤੀ ਵਾਰੀ ਤੁਸੀਂ ਵੇਖੋਗੇ ਕਿ ਉਹਨਾਂ ਦੇ ਅੰਦਰ ਉਹਨਾਂ ਨੂੰ ਇੰਨਾ ਕੁ ਪਰੇਸ਼ਾਨ ਹੋ ਜਾਂਦੇ ਨੇ ਉਹ ਆਤਮਕ ਤੌਰ ਤੇ ਕਿ ਕਈ ਵਾਰੀ ਉਹਨਾਂ ਨੂੰ ਫਿਰ ਆਪਣੇ ਆਪ ਹੀ ਖੁਦਕੁਸ਼ੀਆਂ ਵੀ ਕਰਨੀਆਂ ਪੈਂਦੀਆਂ ਨੇ। ਉਹਨਾਂ ਦਾ ਨਾਂ ਲੋਕ ਸਵਰਦਾ ਤੇ ਨਾ ਪਰਲੋਕ ਹੀ ਸਵਰਦਾ ਹੈ।
ਤ੍ਰਿਸ਼ਨਾ ਕਦੇ ਨਾ ਬੁੱਝੀ, ਦੁਬਦਾ ਹੋਏ ਖੁਆਰ।
ਐਸੇ ਮਨੁੱਖ ਉਹਨਾਂ ਦੀ ਕਦੇ ਵੀ ਤ੍ਰਿਸ਼ਨਾ ਦੀ ਭੁੱਖ ਨਹੀਂ ਮਿਟਦੀ, ਔਰ ਦੁਬਦਾ ਵਿੱਚ ਪਏ ਹੋਏ ਉਹ ਹਮੇਸ਼ਾ ਖੁਆਰ ਹੁੰਦੇ ਨੇ, ਉਹ ਦੁਖੀ ਹੀ ਹੁੰਦੇ ਹਨ।
ਮੋਹ ਕਾਲੇ ਤਿੰਨਾ ਨਿੰਦਕਾਂ, ਚਿੱਤ ਸੱਚਾ ਦਰਬਾਰ।
ਪਰ ਸੱਚ ਜਾਣਿਓ ਐਸੇ ਲੋਕਾਂ ਦਾ ਉਸ ਸੱਚੇ ਦਰਬਾਰ ਵਿੱਚ ਜਦੋਂ ਅੱਗੇ ਜਾਣਾ ਨਾ, ਤੇ ਉੱਥੇ ਕਦੇ ਵੀ ਉੱਜਲ ਮੁੱਖ ਲੈ ਕੇ ਨਹੀਂ ਜਾਂਦੇ, ਉਹਨਾਂ ਦੇ ਮੂੰਹ ਹਮੇਸ਼ਾ ਕਾਲੇ ਹੀ ਹੁੰਦੇ ਹਨ।
ਨਾਨਕ ਨਾਮ ਵਿਹੂਣਿਆ, ਨਾ ਉਰਵਾਰ ਨਾ ਪਾਰ।
ਮੇਰੇ ਸਾਹਿਬ ਜੀ ਕਹਿੰਦੇ ਨੇ ਕਿ ਜਿਹੜੇ ਨਾਮ ਤੋਂ ਟੁੱਟ ਜਾਂਦੇ ਨੇ ਨਾ, ਨਾਮ ਤੋਂ ਵਿਹੂਣੇ ਨੇ, ਉਹ ਨਾ ਤੇ ਉਰਾਰ ਤੇ ਨਾ ਪਾਰ। ਭਾਵ ਕੀ ਹੈ ਕਿ ਜਦੋਂ ਬੰਦਾ ਦਰਿਆ ਪਾਰ ਕਰਦਾ ਨਾ, ਉਸ ਵੇਲੇ ਨਾ ਤੇ ਪਰਲੇ ਕਿਨਾਰੇ ਤੇ ਪਹੁੰਚ ਸਕੇ ਤੇ ਉਰਲੇ ਕਿਨਾਰੇ ਤੋਂ ਵੀ ਪੈਰ ਪੁੱਟਣਾ ਪੈ ਗਿਆ, ਸੱਚ ਜਾਣਿਓ ਫਿਰ ਵਿਚਕਾਰ ਡੁੱਬਦੇ ਨੇ। ਐਸੇ ਮਨੁੱਖ ਜਿਹੜੇ ਨੇ ਉਹਨਾਂ ਦੀ ਬੇੜੀ ਕਦੇ ਕਿਨਾਰੇ ਨਹੀਂ ਲੱਗਦੀ, ਉਹ ਹਮੇਸ਼ਾ ਹੀ ਨਾਮ ਤੋਂ ਵਿਹੂਣੇ ਬੰਦੇ ਉਹ ਅੱਧ ਵਿਚਕਾਰ ਹੀ ਡੁੱਬਦੇ ਹਨ।
ਪੌੜੀ ਜੋ ਹਰ ਨਾਮ ਧਿਆਏ ਦੇ ਸੇ ਹਰ ਹਰ ਨਾਮ ਰਤੇ ਮਨ ਮਾਹੀ।
ਇਸ ਪੌੜੀ ਵਿੱਚ ਮੇਰੇ ਪਾਤਸ਼ਾਹ ਜੀ ਬਖਸ਼ਿਸ਼ ਪੈ ਕਰਦੇ ਨੇ, ਕਹਿੰਦੇ ਨੇ ਜਿਹੜੇ ਉਸ ਮਾਲਕ ਦਾ ਨਾਮ ਧਿਆਉਂਦੇ ਨੇ ਨਾ, ਉਹ ਹਰ ਵੇਲੇ ਹਰੀ ਦੇ ਨਾਮ ਵਿੱਚ ਮਨ ਕਰਕੇ ਆਪਣੇ ਆਪ ਨੂੰ ਰੰਗ ਕੇ ਰੱਖਦੇ ਨੇ, ਉਹ ਨਾਮ ਵਿੱਚ ਰੰਗੇ ਰਹਿੰਦੇ ਹਨ।
ਜਿੰਨਾ ਮਨ ਚਿੱਤ ਇੱਕ ਅਰਾਧਿਆ ਤਿੰਨਾ ਇੱਕ ਸਬਿਨ ਦੂਜਾ ਕੋ ਨਾਹੀ।
ਜਿਨ੍ਹਾਂ ਨੇ ਆਪਣੇ ਮਨ ਵਿੱਚ ਚਿੱਤ ਵਿੱਚ ਉਸ ਇੱਕ ਮਾਲਕ ਨੂੰ ਅਰਾਧਿਆ ਨਾ, ਜਿਨ੍ਹਾਂ ਨੇ ਇੱਕ ਦਾ ਪੱਲਾ ਫੜ ਲਿਆ, ਉਹਨਾਂ ਦੇ ਮਨ ਵਿੱਚ ਕਦੇ ਵੀ ਇੱਕ ਤੋਂ ਸਿਵਾਏ ਹੋਰ ਦੂਜਾ ਨਹੀਂ ਆ ਸਕਦਾ। ਤੇ ਸੱਚ ਜਾਣਿਓ ਪਾਰ ਵੀ ਉਹ ਹੀ ਲੰਘਦੇ ਜੇ ਜਿਹੜੇ ਦੋ ਬੇੜੀਆਂ ਤੇ ਪੈਰ ਰੱਖਦੇ ਨੇ ਨਾ, ਉਹ ਕਦੇ ਵੀ ਪਾਰ ਲਹਿੰਜੇ ਲੰਘਦੇ, ਉਹ ਹੀ ਪਾਰ ਲੰਘਣਗੇ ਜਿਹਨਾਂ ਨੇ ਇੱਕ ਦਾ ਪੱਲਾ ਫੜਿਆ। ਪਰ ਅੱਜ ਸਾਡੀ ਇਹ ਹਾਲਤ ਹੋ ਗਈ, ਅਸੀਂ ਕਹਿੰਦੇ ਹਾਂ ਨਹੀਂ ਜੀ, ਮੈਂ ਵੀ ਪੀਓ ਹੋਟਲ ਮੇਂ ਚੰਦਾ ਵੀ ਦੋ ਮਸਜਿਦ ਮੇਂ, ਖੁਦਾ ਵੀ ਖੁਸ਼ ਰਹੇ ਸ਼ੈਤਾਨ ਵੀ ਬੇਜ਼ਾਰ ਨਾ ਹੋ। ਅਸੀਂ ਤਾਂ ਸਾਰਿਆਂ ਨੂੰ ਖੁਸ਼ ਕਰੀ ਜਾਂਦੇ ਹਾਂ। ਔਰ ਇਹੀ ਕਾਰਨ ਹੈ ਕਿ ਅੱਜ ਪੰਜਾਬ ਦੀ ਧਰਤੀ 'ਤੇ ਇੰਨੀਆਂ ਕੁ ਜਗ੍ਹਾ ਬਣ ਗਈਆਂ, ਕਬਰਾਂ ਬਣ ਗਈਆਂ ਕਿ ਜਿਨ੍ਹਾਂ ਪੀਰਾਂ ਦੇ ਸਾਨੂੰ ਨਾਮ ਹੀ ਨਹੀਂ ਨਾ ਆਉਂਦੇ, ਅਸੀਂ ਉਹਨਾਂ ਦੀਆਂ ਕਬਰਾਂ 'ਤੇ ਆਪਣੇ ਕੋਲੋਂ ਹੀ ਨਾਂ ਘੜ ਕੇ ਰੱਖ ਲਏ। ਕਿਸੇ ਨੇ ਦਰਖਤਾਂ ਦੇ ਨਾਮ 'ਤੇ, ਕਿਸੇ ਨੇ ਕਹਿ ਦਿੱਤਾ ਜੀ ਇਹ ਬਾਬਾ ਬੋੜ ਸ਼ਾਹ ਏ, ਕਿਸੇ ਨੇ ਕਹਿ ਦਿੱਤਾ ਇਹ ਬਾਬਾ ਪੀਰ ਟਾਲੀ ਏ, ਕਿਸੇ ਨੇ ਕਹਿ ਦਿੱਤਾ ਇਹ ਬਾਬਾ ਪਿੱਪਲ ਸ਼ਾਹ, ਬਾਬਾ ਝੋਟੇ ਸ਼ਾਹ। ਸਾਨੂੰ ਤਾਂ ਨਾਵਾਂ ਦਾ ਵੀ ਪਤਾ ਨਹੀਂ, ਪਰ ਅਸੀਂ ਉਹਨਾਂ ਦੇ ਨਾਵਾਂ ਦੇ ਨਾਲ ਜੋੜ ਕੇ ਔਰ ਉੱਥੇ ਜਾ ਕੇ ਵੀ ਮੱਥੇ ਰਗੜਦੇ ਫਿਰਦੇ ਹਾਂ। ਔਰ ਸੱਚ ਜਾਣਿਓ ਸ਼ਰਮ ਉਦੋਂ ਆਉਂਦੀ ਹੈ ਜਦੋਂ ਇਹ ਵੇਖਿਆ ਜਾਂਦਾ ਕਿ ਜਿਹੜੇ ਕਮੇਟੀਆਂ ਦੇ ਪ੍ਰਧਾਨ ਬਣੇ ਨੇ ਨਾ, ਉਹ ਹੋਣਗੇ ਜਿਨ੍ਹਾਂ ਨੇ ਉੱਤੋਂ ਦੀ ਗਾਤਰੇ ਪਾਏ ਹੁੰਦੇ ਨੇ। ਉਹ ਵੀ ਜਾ ਕੇ ਉਹਨਾਂ ਥਾਵਾਂ 'ਤੇ ਮੱਥੇ ਰਗੜਦੇ ਨੇ। ਸੱਚ ਜਾਣਿਓ ਮੇਰੇ ਸਾਹਿਬ ਜੀ ਕਹਿੰਦੇ ਨੇ ਉਹਨਾਂ ਦਾ ਪਾਰ ਉਤਾਰਾ ਹੁੰਦਾ ਜਿਹੜੇ ਮਨ ਵਿੱਚ ਚਿੱਤ ਵਿੱਚ ਉਸ ਇੱਕ ਮਾਲਕ ਨੂੰ ਯਾਦ ਰੱਖਦੇ ਨੇ ਔਰ ਇੱਕ ਦਾ ਹੀ ਪੱਲਾ ਫੜਦੇ ਹਨ।
ਸੇਈ ਪੁਰਖ ਹਰ ਸੇਵਦੇ ਜਿਨ ਧੁਰ ਮਸਤਕ ਲੇਖ ਲਿਖਾਹੀ।
ਪਰ ਸਾਹਿਬ ਜੀ ਕਹਿੰਦੇ ਨੇ ਅਸਲ ਵਿੱਚ ਇਹ ਉਹ ਹੀ ਉਸ ਮਾਲਕ ਨੂੰ ਇੱਕ ਨੂੰ ਯਾਦ ਰੱਖ ਸਕਦੇ ਨੇ ਜਿਨ੍ਹਾਂ ਦੇ ਧੁਰ ਤੋਂ, ਧੁਰ ਦਰਗਾਹ ਤੋਂ ਐਸੇ ਮੱਥੇ ਦੇ ਲੇਖ ਲਿਖੇ ਹਨ।
ਹਰ ਕੇ ਗੁਣ ਨਿਤ ਗਾਵਦੇ ਹਰ ਗੁਣ ਗਾਏ ਗੁਣੀ ਸਮਝਾਹੀ।
ਉਹ ਕਰਦੇ ਕੀ ਨੇ ਹਰ ਕੇ ਗੁਣ ਨਿਤ ਗਾਵਦੇ, ਕਹਿੰਦੇ ਨੇ ਉਹ ਆਪ ਹਰੀ ਦੇ ਗੁਣਾਂ ਦਾ ਗਾਇਣ ਕਰਦੇ ਨੇ, ਆਪ ਸਿਫਤ ਸਲਾਹ ਕਰਦੇ ਨੇ। ਔਰ ਇੱਥੇ ਹੀ ਬਸ ਨਹੀਂ, ਹਰ ਗੁਣ ਗਾਏ ਗੁਣੀ ਸਮਝਾਏ, ਆਪ ਵੀ ਗੁਣਾਂ ਦਾ ਗਾਇਣ ਕਰਦੇ ਨੇ ਔਰ ਫਿਰ ਦੂਜਿਆਂ ਨੂੰ ਵੀ ਇਹ ਸਿੱਖਿਆਵਾਂ ਦਿੰਦੇ ਨੇ, ਦੂਜਿਆਂ ਨੂੰ ਵੀ ਇਹ ਦਾਤ ਬਖਸ਼ਿਸ਼ ਕਰਦੇ ਹਨ।
ਵਡਿਆਈ ਵੱਡੀ ਗੁਰਮੁਖਾਂ ਗੁਰਪੂਰਾ ਹਰ ਨਾਮ ਸਮਾਹੀ।
ਇਹ ਗੁਰਮੁਖਾਂ ਦੀ ਵੱਡੀ ਵਡਿਆਈ ਹੈ, ਇਹ ਉਹਨਾਂ ਦੀ ਸਿਫਤ ਹੈ ਕਿ ਪੂਰੇ ਗੁਰੂ ਦੇ ਰਾਹੀਂ ਉਹ ਹਰ ਵੇਲੇ ਨਾਮ ਵਿੱਚ ਹੀ ਸਮਾਏ ਰਹਿੰਦੇ ਨੇ। ਗੁਰੂ ਸਵਾਰਿਓ ਜਿਹੜੇ ਗੁਰੂ ਦੇ ਨਾਲ ਜੁੜਦੇ ਨੇ ਨਾ, ਉਹ ਗੁਰੂ ਦੀ ਕਿਰਪਾ ਦੇ ਨਾਲ ਨਾਮ ਉਹਨਾਂ ਦੇ ਹਿਰਦੇ ਵਿੱਚ ਵੱਸਦਾ, ਔਰ ਜਿਨ੍ਹਾਂ ਦੇ ਹਿਰਦੇ ਵਿੱਚ ਨਾਮ ਵੱਸ ਜਾਂਦਾ ਉਹ ਹੀ ਨਾਮੀ ਦੇ ਨਾਲ ਸੰਬੰਧ ਬਣਾ ਸਕਦੇ ਨੇ। ਸਤਿਗੁਰੂ ਜੀ ਰਹਿਮਤ ਕਰਨ, ਬਖਸ਼ਿਸ਼ ਕਰਨ, ਐਸੀ ਸਾਡੀ ਕਿਤੇ ਅਵਸਥਾ ਬਣ ਜਾਏ, ਉਸ ਇੱਕ ਦੇ ਨਾਲ ਸਾਂਝ ਪਾਈਏ। ਔਰ ਸਾਡਾ ਗੁਰੂ ਹੈ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ, ਅਸੀਂ ਸ਼ਬਦ ਗੁਰੂ ਦੇ ਲੜ ਲੱਗੀਏ, ਸਤਿਗੁਰ ਸਾਹਿਬ ਛੱਡ ਕੇ ਮਨਮੁੱਖ ਹੋਏ ਬੰਦੇ ਦਾ ਬੰਦਾ, ਐਸੀ ਅਵਸਥਾ ਨਾ ਸਾਡੀ ਕਿਤੇ ਬਣ ਜਾਏ। ਬੰਦਿਆਂ ਦਾ ਪੱਲਾ ਨਾ ਫੜਿਓ, ਗੁਰੂ ਦਾ ਪੱਲਾ ਫੜ ਕੇ ਤੁਰਾਂਗੇ ਤੇ ਗੁਰੂ ਕਿਰਪਾ ਕਰਕੇ ਇੱਕ ਦਿਨ ਵਾਹਿਗੁਰੂ ਦੇ ਨਾਲ ਸਾਡਾ ਮਿਲਾਪ ਵੀ ਕਰਵਾ ਦੇਵੇਗਾ, ਐਸੀ ਅਵਸਥਾ ਬਣ ਜਾਏ। ਇੰਨੇ ਕੁ ਅੱਖਰ ਪ੍ਰਵਾਨ ਕਰਨੇ ਭੁੱਲਾਂ ਚੁੱਕਾਂ ਦੀ ਖਿਮਾ ਕੋਟਾਨ ਕੋਟ ਧੰਨਵਾਦ ਹੈ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਆਪ ਗੁਰੂ ਸਵਾਰੀਆਂ ਸੰਗਤਾਂ ਦਾ ਕੋਟਾਨ ਕੋਟ ਧੰਨਵਾਦ ਮਾਨਯੋਗ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਹੈੱਡ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਔਰ ਸਾਰੀ ਪ੍ਰਬੰਧਕ ਕਮੇਟੀ ਦਾ ਧੰਨਵਾਦ ਆਓ ਇਸ ਮੁਬਾਰਕ ਹੁਕਮਨਾਮੇ ਦੀਆਂ ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ
ਹਰ ਕੇ ਗੁਣ ਨਿਤ ਗਾਵਦੇ ਹਰ ਗੁਣ ਗਾਏ ਗੁਣੀ ਸਮਝਾਈ ਵਡਿਆਈ ਵਡੀ ਗੁਰਮੁਖਾ ਗੁਰਪੂਰਾ ਹਰ ਨਾਮ ਸਮਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।